ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਚੌਤੁਕੇ ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਹੁਕਮ ਪਿਆ ਬਾਹਰ ਘਰ ਛੋਡਿਆ ਖਿਨ ਮਹਿ ਭਈ ਪਰਾਈ ਨਾਮ ਦਾਨ ਇਸਨਾਨ ਨਾ ਮਨ ਮੁਖ ਤਿਤ ਤਨ ਧੂੜ ਤੁਮਾਈ ਮਨ ਮਾਨਿਆ ਨਾਮ ਸਖਾਈ ਪਾਏ ਪਰੋ ਗੁਰ ਕੈ ਬਲਿਹਾਰ ਜਿਨ ਸਾਚੀ ਬੂਝ ਬੁਝਾਈ ਮਨ ਮਾਨਿਆ ਨਾਮ ਸਖਾਈ ਪਾਏ ਪਰੋ ਗੁਰ ਕੈ ਬਲਿਹਾਰ ਜਿਨ ਸਾਚੀ ਬੂਝ ਬੁਝਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਬਖਸ਼ਿਸ਼ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਔਰ ਸ੍ਰੀ ਅੰਮ੍ਰਿਤਸਰ ਪਾਵਨ ਸਰੋਵਰ ਦੇ ਇਸ਼ਨਾਨ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਉੱਥੇ ਹੀ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੇ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਆਪਾਂ ਸਾਰਿਆਂ ਨੂੰ ਜੋ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ। ਇਸ ਪਾਵਨ ਮੁੱਖ ਵਾਕ ਦੀ ਵਿਚਾਰ ਕਰਨ ਵਾਸਤੇ ਆਪਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੇ ਹਾਂ। ਸਭ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ। ਅੱਜ ਦਾ ਮੁੱਖ ਵਾਕ ਜਗਤ ਗੁਰੂ ਕਲਯੁਗ ਪ੍ਰਮਾਣ ਸਤਿਗੁਰੂ ਪਹਿਲੀ ਪਾਤਸ਼ਾਹੀ ਸਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਅੰਦਰ 596 ਉੱਤੇ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਇਹ ਪਾਵਨ ਸ਼ਬਦ ਜਿੱਥੇ ਚੌ ਪਦੇ ਹਨ ਉੱਥੇ ਸਿਰਲੇਖ ਅੱਜ ਆਇਆ ਹੈ ਚੌ ਤੁਕੇ, ਭਾਵ ਇੱਕ ਪਦੇ ਦੀਆਂ ਚਾਰ ਚਾਰ ਤੁਕਾਂ ਨੇ ਔਰ 16 ਤੁਕਾਂ ਦਾ ਇਹ ਪਾਵਨ ਸ਼ਬਦ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸੰਸਾਰ ਦੀ ਅਸਲੀਅਤ ਤੋਂ ਵਾਕਫ ਕਰਾ ਰਹੇ ਹਨ। ਹੇ ਭਾਈ, ਤੂੰ ਇਸ ਮੋਹ ਦੀ ਦੁਨੀਆ ਵਿੱਚ ਜੀ ਰਿਹਾ ਹੈ, ਸਾਰੇ ਹੀ ਰਿਸ਼ਤੇ ਝੂਠੇ ਹਨ। ਗੁਰੂ ਤੋਂ ਬਲਿਹਾਰ ਜਾਈਏ, ਜਿਸ ਗੁਰੂ ਨੇ ਇਹ ਅਕਲ, ਇਹ ਸੂਝ, ਇਹ ਬੂਝ ਸਿੱਖ ਨੂੰ ਬਖਸ਼ਿਸ਼ ਕੀਤੀ ਹੈ। ਅੱਗੇ ਫਿਰ ਪਾਤਸ਼ਾਹ ਸੰਸਾਰ ਦੇ ਝੂਠੇ ਰਸਾਂ ਦਾ ਜ਼ਿਕਰ ਕਰਨਗੇ, ਅਖੀਰ ਉੱਤੇ ਅਰਦਾਸ ਕਰਨ ਲਈ ਕਹਿਣਗੇ, ਫਿਰ ਉਹ ਸਿੱਖ ਨਦਰ ਦਾ ਪਾਤਰ ਹੁੰਦਾ। ਸਾਰੇ ਹੀ ਸ਼ਬਦ ਦੀ ਵਿਚਾਰ ਵਿੱਚ ਆਪਾਂ ਜੁੜਨਾ ਹੈ। ਇੱਕ ਵਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਓ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ 555ਵਾਂ ਪ੍ਰਕਾਸ਼ ਪੁਰਬ ਵੀ ਥੋੜ੍ਹੇ ਦਿਨਾਂ ਨੂੰ ਆ ਰਿਹਾ ਹੈ। ਪਰਸੋਂ ਉਸ ਸੰਦਰਭ ਵਿੱਚ ਸਮੁੱਚੇ ਸੰਸਾਰ ਵਿਸ਼ਵ ਦੇ ਅੰਦਰ ਗੁਰਦੁਆਰਾਂ ਦੇ ਅੰਦਰ ਸ਼੍ਰੀਖੰਡ ਜਾਪ ਆਰੰਭ ਹੋਣਗੇ। ਸੰਗਤਾਂ ਪ੍ਰਭਾਤ ਫੇਰੀਆਂ ਦੇ ਰੂਪ ਵਿੱਚ, ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਨਾਨਕ ਸਤਿਗੁਰ ਜੀਆਂ ਦੀ ਵਡਿਆਈ ਯਸ ਗਾਇਨ ਕਰ ਰਹੀਆਂ ਹਨ। ਆਪਾਂ ਵੀ ਸਤਿਗੁਰ ਜੀ ਦੀ ਵਡਿਆਈ ਵਿੱਚ ਜੁੜਨਾ ਹੈ, ਤਾਂ ਜੋ ਜੀਵਨ ਜਨਮ ਸਵਾਸ ਸਮਾਂ ਸਫਲ ਹੋ ਸਕੇ। ਇੱਕ ਵਾਰ ਮਿਲ ਕੇ ਹਾਜ਼ਰੀ ਲਵਾਓ। ਘਰਾਂ ਵਿੱਚ ਬੈਠੀਆਂ ਸੰਗਤਾਂ ਵੀ ਕਰੋ ਕਿਰਪਾਲਤਾ, ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨੁੱਖੀ ਮਨ ਦੀ ਫਿਤਰਤ ਹੈ, ਆਦਤ ਹੈ ਕਿ ਜੋ ਕੁਝ ਮਨੁੱਖ ਸੁਣਦਾ ਹੈ ਤੇ ਵੇਖਦਾ ਹੈ ਉਹਦਾ ਪ੍ਰਭਾਵ ਪੈਂਦਾ। ਸਭ ਤੋਂ ਵੱਧ ਦੋ ਚੀਜ਼ਾਂ ਦਾ ਆਪਣੇ 'ਤੇ ਪ੍ਰਭਾਵ ਪੈਂਦਾ, ਜੋ ਆਪਾਂ ਅੱਖਾਂ ਨਾਲ ਵੇਖਦੇ ਹਾਂ, ਜੋ ਕੰਨਾਂ ਨਾਲ ਸੁਣਦੇ ਹਾਂ। ਇਹਦਾ ਜ਼ਿਕਰ ਪਾਤਸ਼ਾਹ ਜੀ ਦੇ ਸ਼ਬਦ ਵਿੱਚ ਵੀ ਕਰਨਗੇ, ਗੰਧਣ ਵੈਣ ਰਤਾ ਹਿਤ ਕਾਰਜ। ਜੋ ਕੁਝ ਕੰਨਾਂ ਨਾਲ ਸੁਣਿਆ ਜਾਂਦਾ ਉਹਦਾ ਪ੍ਰਭਾਵ ਹੈ, ਜੋ ਅੱਖਾਂ ਨਾਲ ਵੇਖਦੇ ਉਹਦਾ ਪ੍ਰਭਾਵ ਹੈ। ਜਿਹੋ ਜਿਹਾ ਆਪਾਂ ਸੁਣਦੇ ਹਾਂ ਉਸੇ ਤਰ੍ਹਾਂ ਦਾ ਮਨ ਹੋ ਜਾਂਦਾ। ਜਿਸ ਤਰ੍ਹਾਂ ਦਾ ਇਹ ਮਨ ਸੰਸਾਰੀ ਤੌਰ 'ਤੇ ਅੱਖਾਂ ਨਾਲ ਵੇਖਦਾ, ਉਹ ਮੈਸੇਜ ਅੱਗੇ ਕਨਵੇ ਹੁੰਦਾ ਬੁੱਧ ਨੂੰ, ਉਸੇ ਤਰ੍ਹਾਂ ਦੀ ਬੁੱਧੀ ਮਤ ਜਿਹੜੀ ਹੈ ਉਹ ਬਣਨੀ ਸ਼ੁਰੂ ਹੋ ਜਾਂਦੀ। ਇਸ ਲਈ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਭਾਈ ਚੰਗਾ ਸੁਣ, ਚੰਗਾ ਵੇਖ, ਔਰ ਫਿਰ ਨਾਲ ਬੋਲਣ ਵਾਲੇ ਨੂੰ ਵੀ ਕਿਹਾ, ਭਾਈ ਜੇ ਤੂੰ ਗੁਰਸਿੱਖ ਹੈ ਫਿਰ ਚੰਗਾ ਬੋਲੀ, ਜਿੱਥੇ ਜਾਏ ਬਹੀਏ ਭਲਾ ਕਹੀਏ, ਜ਼ੁਬਾਨ ਤੋਂ ਚੰਗੇ ਸ਼ਬਦ ਕਹੋ। ਝੋਲ ਅੰਮ੍ਰਿਤ ਪੀਜੇ, ਫਿਰ ਸਿੱਖ ਨੂੰ ਬਹੁਤ ਸੁਚੇਤ ਕਰ ਦਿੱਤਾ, ਗਿਆਨਵਾਨ ਬਣਾ ਦਿੱਤਾ। ਭਾਈ ਤੂੰ ਚੰਗਿਆਈ ਬੁਰਿਆਈ ਪਾਪ ਪੁੰਨ ਚੰਗੇ ਮੰਦੇ ਵਿੱਚੋਂ ਸਮੇਂ ਦੇ ਨਾਲ ਚੰਗੇ ਗੁਣ ਸਿੱਖਣੇ, ਤੂੰ ਚੰਗਾ ਵੇਖਣਾ ਹੈ, ਚੰਗਾ ਸੁਣਨਾ ਹੈ। ਔਰ ਤਾਂਹੀਓ ਇਹ ਪੰਕਤੀ ਆਪਾਂ ਪੜ੍ਹਦੇ ਹਾਂ, ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸੁਣਨ ਵਾਲੇ ਵੀ ਤੇ ਵੇਖਣ ਵਾਲੇ ਵੀ ਦੋਵੇਂ ਮੁਕਤ ਹੋ ਜਾਣਗੇ। ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰਿਹਾ। ਪਾਤਸ਼ਾਹ ਕਹਿੰਦੇ ਜਦੋਂ ਕੋਈ ਸੁਣਨ ਲੱਗ ਜਾਏ ਨਾ ਰੱਬ ਦੇ ਹੁਕਮ ਨੂੰ, ਚੰਗੀ ਵਿਚਾਰ ਨੂੰ, ਫਿਰ ਉਹਦੀ ਸੁਰਤੀ ਜਿਹੜੀ ਬਹੁਤ ਉੱਚੀ ਹੋ ਜਾਂਦੀ। ਸੁਣੇ ਸਿੱਧ ਸਿੱਧ ਪੀਰ ਸੁਰ ਨਾਥ, ਸੁਣੇ ਧਰਤ ਧਵਲ ਆਕਾਸ਼, ਸੁਣੇ ਦੀਪ ਲੋਹ ਪਾਤਾਲ, ਸੁਣੇ ਪੋ ਨ ਸਕੈ ਕਾਲ, ਸੁਣਨ ਨਾਲ ਹੀ ਹੋਣੇ ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ। ਸੁਣਨ ਨਾਲ ਪਾਪ ਚੜ ਵੀ ਸਕਦੇ ਨੇ, ਸੁਣਨ ਨਾਲ ਪਾਪ ਨਾਸ਼ ਵੀ ਹੋ ਸਕਦੇ ਨੇ। ਚੰਗਾ ਸੁਣਨ ਨਾਲ ਮਨ ਦੀ ਮੈਲ ਉਤਰ ਵੀ ਸਕਦੀ ਹੈ, ਮਾੜਾ ਸੁਣਨ ਨਾਲ ਮਨ ਵਿੱਚ ਬੁਰੇ ਖਿਆਲ ਵੀ ਆ ਸਕਦੇ ਨੇ। ਚੰਗਾ ਵੇਖਣ ਦੇ ਨਾਲ ਮਨ ਸ਼ੁੱਧ ਵੀ ਹੋ ਸਕਦਾ, ਔਰ ਉਹੀਓ ਅੱਖਾਂ ਨੇ ਮਾੜਾ ਵੇਖ ਲਿਆ ਮਨ ਮਲੀਨ ਹੋ ਜਾਂਦਾ। ਔਰ ਪਾਤਸ਼ਾਹ ਨੇ ਇੱਥੋਂ ਤੱਕ ਕਿਹਾ ਕਿ ਸੁਣੇ ਸੱਤ ਸੰਤੋਖ ਗਿਆਨ, ਭਾਈ ਤੇਰੇ ਮਨ ਵਿੱਚ ਸੰਤੋਖ ਸੱਤ ਰੂਪੀ ਗੁਣ ਜਿਹੜੇ ਹਨ, ਇਹ ਗਿਆਨ ਵੀ ਸੁਣਨ ਨਾਲ ਆਉਣਾ। ਇਸ ਲਈ ਸਾਧ ਸੰਗਤ ਆਪਾਂ ਸਤਿਗੁਰੂ ਦੇ ਕੋਲ ਰੋਜ਼ ਬੈਠਦੇ ਹਾਂ, ਇਕੱਲਾ ਬੈਠਣ ਨਾਲ ਨਹੀਂ, ਇੱਥੇ ਪਾਤਸ਼ਾਹ ਨੇ ਸੁਣਨ ਵਾਸਤੇ, ਗੁਰੂ ਦੇ ਦਰਸ਼ਨ ਕਰਨ ਵਾਸਤੇ, ਔਰ ਫਿਰ ਨਾਲ ਦੀ ਨਾਲ ਪਾਤਸ਼ਾਹ ਕਹਿਣਗੇ ਭਾਵੇਂ ਕੋਈ ਕਹਿ ਰਿਹਾ ਰਸਨਾ ਤੋਂ ਭਾਵੇਂ ਸੁਣ ਰਿਹਾ, ਦੋਵਾਂ ਵਾਸਤੇ ਇੱਕ ਚੀਜ਼ ਬਹੁਤ ਜ਼ਰੂਰੀ ਹੈ ਮਹਾਰਾਜ, ਉਹ ਕੀ ਕਹਿੰਦੇ ਭਾਓ। ਭਾਓ ਮੀਨਿੰਗ ਪ੍ਰੇਮ, ਪ੍ਰੇਮ ਨਾਲ ਭਾਵਨਾ ਨਾਲ ਸੁਣ। ਜਦੋਂ ਗੁਰਦੁਆਰੇ ਆਈਏ ਉਦੋਂ ਇੱਕੋ ਚੀਜ਼ ਭੇਟਾਂ ਲੈ ਕੇ ਆਉਣੀ, ਗੁਰਦੁਆਰੇ ਲਾਏ ਭਾਵਨੀ, ਖਾਲੀ ਨਾ ਆਵੇ ਕੋਈ ਭਾਵਨਾ ਨਾਲ ਆਵੇ। ਤਾਂ ਫਿਰ ਪਾਤਸ਼ਾਹ ਬਚਨ ਕਹਿਣਗੇ ਕਿ ਗਾਵੀਏ ਸੁਣੀਏ ਮਨ ਰੱਖੀਏ ਭਾਓ, ਪੜੋ ਗਾਵੀਏ ਸੁਣੀਏ ਮਨ ਰੱਖੀਏ। ਮਹਾਰਾਜ ਮਿਲੇਗਾ ਕਿ ਕਹਿੰਦੇ ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਭਾਈ ਤੇਰੇ ਤੋਂ ਦੁੱਖ ਦੂਰ ਹੋਣ ਲੱਗ ਜਾਣਗੇ, ਹਿਰਦੇ ਘਰ ਵਿੱਚ ਸੁੱਖ ਹੋਣੇ ਸ਼ੁਰੂ ਹੋ ਜਾਣਗੇ, ਸ਼ੁਭ ਗੁਣ ਮਨ ਹਿਰਦੇ ਵਿੱਚ ਅਕਲ ਬਣ ਕੇ ਵਸਣ ਲੱਗ ਪੈਣਗੇ, ਮਾੜੇ ਗੁਣ ਦੂਰ ਹੋਣ ਲੱਗ ਪੈਣਗੇ। ਇਸ ਲਈ ਚੰਗਾ ਸੁਣ, ਚੰਗਿਆਂ ਕੋਲ ਬੈਠ। ਦੇਖੋ ਮਨ ਉਹੀ ਹੁੰਦਾ, ਕੋਈ ਤੁਹਾਨੂੰ ਬਾਹਰ ਨਿਕਲਦਿਆਂ ਘਰ ਤੋਂ ਸਵੇਰੇ ਕੋਈ ਬਚਨ ਕਹਿ ਦੇਵੇ ਫਲਾਨੇ ਬਾਰੇ ਰਾਤੀ ਸੁਣਿਆ ਕੁਛ, ਬਸ ਉਹ ਗੱਲ ਦੱਸਣ ਦੀ ਦੇਰ ਹੈ, ਸਾਰਾ ਦਿਨ ਤੁਹਾਡੇ ਮਨ ਵਿੱਚ ਉਹਦੇ ਪ੍ਰਤੀ ਮਾੜੇ ਫੁਰਨੇ ਚੱਲਣਗੇ, ਕਿਉਂਕਿ ਜਿਹੜੀ ਗੱਲ ਉਹਨੇ ਦੱਸ ਦਿੱਤੀ ਹੈ, ਹਾਲਾਂਕਿ ਉਹ ਗੱਲ ਕਲੀਅਰ ਨਹੀਂ ਵੀ ਸਹੀ ਵੀ ਹੈ ਕਿ ਝੂਠ ਹੈ, ਸੱਚ ਹੈ ਕਿ ਝੂਠ ਹੈ ਕੋਈ ਪਤਾ ਨਹੀਂ, ਬਸ ਕਿਸੇ ਨੇ ਕਹਿ ਦਿੱਤਾ, ਸੁਣਨ ਨਾਲ ਉਹ ਚੀਜ਼ ਚੱਲ ਪੈਂਦੀ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਲੋਕਾਂ ਦੀ ਸਰੋਤ ਔਰ ਦ੍ਰਿਸ਼ਟੀ ਦੋਵੇਂ ਚੀਜ਼ਾਂ ਸਹੀ ਕੀਤੀਆਂ ਯਾਤਰਾ ਕਰਕੇ। ਪਾਤਸ਼ਾਹ ਨੇ ਵੇਖਿਆ ਲੋਕਾਂ ਦਾ ਵੇਖਣਾ ਇੰਨਾ ਮੈਲਾ ਹੋ ਗਿਆ ਹੈ ਕਿ ਉਸ ਮਹਿਲ ਨੂੰ ਲੋਕ ਚੁੱਕ ਕੇ ਮੰਦਰਾਂ ਵਿੱਚ ਲੈ ਆਏ ਨੇ, ਇਸ ਤਰ੍ਹਾਂ ਦੇ ਮਥੁਰਾ ਵਿੱਚ ਤੇ ਹੋਰ ਥਾਵਾਂ ਤੇ ਮੰਦਰ ਬਣੇ ਸੀ ਜਿੱਥੇ ਸਾਧ ਸੰਗਤ ਬਹੁਤ ਗੰਦੀਆਂ ਤਸਵੀਰਾਂ ਬਣਾਈਆਂ ਹੋਈਆਂ ਸੀ ਜਿਹਨੂੰ ਵੇਖ ਕੇ ਲੋਕ ਸ਼ਰਮ ਵਿੱਚ ਆਉਂਦੇ ਸੀ। ਧਰਮ ਦੇ ਨਾਮ ਉੱਤੇ ਸਭ ਕੁਝ ਚੱਲਣ ਲੱਗ ਪਿਆ, ਧਰਮ ਦੇ ਨਾਮ ਉੱਤੇ ਉਹ ਆਪਣੇ ਮਨ ਆਈਆਂ ਕਰਨ ਲੱਗ ਪਏ। ਤਾਂਹੀਓ ਪਾਤਸ਼ਾਹ ਨੇ ਬਚਨ ਕਹਿ ਮਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ। ਉਸ ਵਕਤ ਦੇ ਜਿਹੜੇ ਗੁਰੂ ਬਣੇ ਹੋਏ ਸੀ ਆਪਣੇ ਆਪ ਨੂੰ, ਉਹ ਨੱਚ ਰਹੇ ਸੀ, ਚੇਲੇ ਸਾਜ ਵਜਾਉਂਦੇ ਸੀ, ਉਹ ਆਪਣੇ ਮਨ ਦੀ ਐਸ਼ ਪ੍ਰਸਤੀ ਕਰਦੇ ਸੀ। ਇੱਕ ਬਾਬਾ ਤਾਂ ਪਿੱਛੇ ਜੇ ਹੁਣੇ ਹੀ ਥੋੜੇ ਸਾਲ ਹੋਏ ਜੇਲ੍ਹ ਵਿੱਚ PR ਹੋਇਆ, ਉਹਦੀਆਂ ਸੈਂਕੜੇ ਵੀਡੀਓ ਕੱਢ ਕੇ ਵੇਖ ਲਓ, ਹਜ਼ਾਰਾਂ ਲੋਕ ਬੈਠੇ ਨੇ, ਚੀਫ ਮਿਨਿਸਟਰ, ਹੋਮ ਮਿਨਿਸਟਰ, ਵੱਡੇ ਵੱਡੇ ਲੋਕ ਆਉਂਦੇ, ਉਹ ਨੱਚਦਾ ਸਟੇਜ ਉੱਤੇ, ਹੁਣ ਜੇਲ੍ਹ ਵਿੱਚ PR ਰਿਹਾ। ਕਿਉਂ ਭਾਈ? ਕਿਉਂਕਿ ਉਹ ਸਾਰਾ ਕੁਝ ਜੋ ਕੁਝ ਕਰ ਰਹੇ ਪਿੱਛੇ ਮਨਸਾ ਮੈਲੀ ਹੈ, ਗੰਦਣ ਵਹਿਣ ਰੱਤਾਂ ਹਿਤਕਾਰੀ, ਅੰਦਰ ਮਲੈਣ ਮੈਲੀਆਂ ਚੀਜ਼ਾਂ ਭਰੀਆਂ ਹੋਈਆਂ ਨੇ, ਉਹ ਸਿਰਫ ਧਰਮ ਦੀ ਆੜ ਵਿੱਚ ਉਹ ਕਰਮ ਕਰ ਰਿਹਾ। ਲੋਕੀ ਉਹਨਾਂ ਨੂੰ ਨਾ ਕਹਿਣ, ਇਸ ਲਈ ਉਹ ਇਸ ਤਰ੍ਹਾਂ ਦੇ ਕਰਮ ਕਰਦੇ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੇਲੇ ਵੀ ਇਸ ਤਰ੍ਹਾਂ ਹੋ ਰਿਹਾ ਸੀ ਕਿ ਵਾਇਨ ਚਿੱਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ, ਉੱਡ ਉੱਡ ਰਾਵਾ ਝੱਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ। ਚਿੱਲੇ ਵੀ ਹੱਸਦੇ ਸੀ, ਵਾਹ ਜੀ ਵਾਹ, ਆਨੰਦ ਆ ਗਿਆ, ਔਰ ਸਭ ਕੁਝ ਇਸ ਤਰ੍ਹਾਂ ਹੋ ਰਿਹਾ ਸੀ। ਇਹਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਫਿਰ ਜ਼ਿਕਰ ਕੀਤਾ, ਕਹਿੰਦੇ ਚੇਲੇ ਬੈਠਣ ਘਰਾਂ ਵਿੱਚ ਗੁਰ ਉੱਠ ਕਰੀ ਤਨਾੜੇ ਜਾਈ, ਚੇਲੇ ਸਾਜ ਵਜਾਏਂਦੇ ਨੱਚਣ ਗੁਰੂ ਬਹੁਤ ਵਿਧ ਪਾਈ, ਪਰ ਜਾਂਦੀ ਗਿਆਨ ਬਿਨ ਕੂੜਕ ਸਤਮੁਖੋਂ ਲਾਈ। ਇਸ ਪੌੜੀ ਦੇ ਅਖੀਰ ਚ ਜਾ ਕੇ ਪਤਾ ਕੀ ਕਿਹਾ, ਵਰਤਿਆ ਪਾਪ ਸਵਸ ਜਗ ਮਾਹੀ। ਭਾਈ ਸਾਰੇ ਜਗਤ ਵਿੱਚ ਪਾਪ ਵਰਤ ਰਿਹਾ ਸੀ, ਧਰਮ ਦੇ ਨਾਮ ਉੱਤੇ ਕਰਮ ਹੋ ਰਹੇ ਸੀ। ਇਸ ਲਈ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਸਭ ਤੋਂ ਵੱਧ ਪਾਤਸ਼ਾਹ ਦੀਆਂ ਜਿੰਨੀਆਂ ਚਾਰ ਦੀਆਂ ਚਾਰੋ ਉਦਾਸੀਆਂ ਧਾਰਮਿਕ ਅਸਥਾਨਾਂ ਵੱਲ, ਭਾਵੇਂ ਉਹ ਹਿੰਦੂ ਮਤ ਦੇ ਮੰਦਰ ਸਨ, ਭਾਵੇਂ ਉਹ ਜੋਗੀਆਂ ਦੇ ਮੱਠ ਸੀ, ਭਾਵੇਂ ਉਹ ਮੁਸਲਮਾਨਾਂ ਦੇ ਮੱਕਾ ਕਾਬਾ ਸੀ, ਪਾਤਸ਼ਾਹ ਨੇ ਉਹਨਾਂ ਦੇ ਧਾਰਮਿਕ ਅਸਥਾਨਾਂ ਵੱਲ ਯਾਤਰਾ ਕੀਤੀ। ਕਿਉਂ ਭਾਈ? ਤੁਸੀਂ ਧਰਮ ਨੂੰ ਪਹਿਲਾਂ ਸਹੀ ਦਿਸ਼ਾ ਵਿੱਚ ਲਿਆ। ਦੋ ਚੀਜ਼ਾਂ ਸਮਾਜ ਵਿੱਚੋਂ ਜੇ ਖਤਮ ਹੋ ਗਈਆਂ, ਇਹ ਧਰਤੀ ਗਰਕਣ ਤੇ ਆ ਜਾਏਗੀ, ਦੁਨੀਆਂ ਨਰਕ ਬਣ ਕੇ ਰਹਿ ਜਾਏਗੀ, ਸ਼ਰਮ ਤੇ ਧਰਮ, ਦੋਵੇਂ ਚੀਜ਼ਾਂ ਜ਼ਰੂਰੀ ਸਨ। ਉਸ ਵਕਤ ਦੋਵੇਂ ਚੀਜ਼ਾਂ ਸਾਧ ਸੰਗਤ ਖਤਮ ਹੋ ਰਹੀਆਂ ਸੀ, ਸ਼ਰਮ ਧਰਮ ਦੋਵੇਂ ਛੱਪ ਖਲੋਏ, ਤੇ ਕੀ ਹੋਇਆ ਸੀ? ਕੂੜ ਫਿਰੇ ਪ੍ਰਧਾਨ ਵੇ ਲਾਲੋ, ਲੋਕਾਂ ਵਿੱਚੋਂ ਸ਼ਰਮ ਖਤਮ ਹੋ ਗਈ ਸੀ। ਅੱਛਾ ਮਾਫ ਕਰਿਓ, ਜਦੋਂ ਤੁਸੀਂ ਅੱਜ ਦੇ ਵਕਤ ਨੂੰ ਹੁਣ ਦੇ ਸਮੇਂ ਨੂੰ ਕੰਪੇਅਰ ਕਰਕੇ ਵੇਖੋਗੇ, ਸਾਰੀਆਂ ਪੌੜੀਆਂ ਤੇ ਪਾਤਸ਼ਾਹ ਦੀ ਬਾਣੀ ਵਿੱਚੋਂ ਕੱਢ ਕੇ ਪੜ੍ਹ ਲਿਓ, ਤੁਸੀਂ ਹੈਰਾਨ ਹੋਵੋਗੇ, 550 ਸਾਲ ਵਾਲਾ ਜ਼ਮਾਨਾ ਫਿਰ ਘੁੰਮ ਕੇ ਮੋਹਰੇ ਆਉਣ ਲੱਗ ਪਿਆ। ਲੋਕਾਂ ਵਿੱਚੋਂ ਸ਼ਰਮ ਅੱਜ ਵੀ ਖਤਮ ਹੋ ਰਹੀ ਹੈ, ਅੱਜ ਵੀ ਪ੍ਰਚਾਰ ਉੱਤੇ ਬਹੁਤ ਕੁਝ ਸੋਚ ਵਿਚਾਰ ਕਰਨ ਦੀ ਲੋੜ ਹੈ। ਅਸੀਂ ਪਾਤਸ਼ਾਹ ਦਾ ਉਹ ਮੈਸੇਜ ਕਿਵੇਂ ਲੋਕਾਂ ਤੱਕ ਪਹੁੰਚਾਈਏ, ਕਿਵੇਂ ਇਹ ਸਾਰੀ ਸ੍ਰਿਸ਼ਟੀ ਜਿਹੜੀ ਫਿਰ ਸੜਨ ਲੱਗ ਪਈ ਹੈ ਇਹ ਕਿਵੇਂ ਸ਼ਾਂਤ ਹੋਵੇ। ਬਾਣੀ ਮੌਜੂਦ ਹੈ ਸਾਧ ਸੰਗਤ, ਬਾਣੀ ਵਿੱਚ ਉਹੀਓ ਤਾਕਤ ਹੈ, ਸਭ ਕੁਝ ਉਹ ਵਰਤ ਸਕਦਾ, ਪਰ ਉਹਨੂੰ ਵਰਤਾਉਣਾ ਕਿਵੇਂ ਇਹ ਵੇਖਣਾ। ਅੱਜ ਵੀ ਉਹੀਓ ਕੁਝ ਹੋ ਰਿਹਾ, ਲੋਕਾਂ ਵਿੱਚੋਂ ਸ਼ਰਮ ਖਤਮ ਹੋ ਗਈ। ਅੱਜ ਤੋਂ 20-25-30-40 ਸਾਲ ਪਹਿਲਾਂ ਤੁਸੀਂ ਵੱਡੀਆਂ ਉਮਰਾਂ ਦੇ ਬੈਠੇ ਹੋ, ਘਰਾਂ ਵਿੱਚ ਕਈ ਚੀਜ਼ਾਂ ਦੀ ਸ਼ਰਮ ਸੀ। ਜੇ ਵੱਡਿਆਂ ਨੇ ਕਿਸੇ ਵਿਆਹ ਸ਼ਾਦੀ ਉੱਤੇ ਕੋਈ ਖੁਸ਼ੀ ਮਨਾਉਣੀ ਤਾਂ ਵੀ ਮੈਂ ਉਹ ਬਜ਼ੁਰਗ ਵੇਖੇ ਨੇ ਛੋਟੇ ਹੁੰਦਿਆਂ, ਉਹਨਾਂ ਕਿਤੇ ਅਲੱਗ ਬਹਿ ਕੇ ਹਵੇਲੀ ਵਿੱਚ ਦਰਵਾਜ਼ਾ ਭੇੜ ਕੇ ਉੱਥੇ ਕੋਈ ਸ਼ਰਾਬ ਮਾੜੀ ਮੋਟੀ ਪੀਣੀ। ਹੁਣ ਲੋਕਾਂ 'ਚੋਂ ਸ਼ਰਮ ਖਤਮ ਹੋ ਗਈ, ਹੁਣ ਤਾਂ ਵਰਤਾਉਣ ਵਾਸਤੇ ਬੀਬੀਆਂ ਬੱਚੀਆਂ ਰੱਖੀਆਂ ਨੇ, ਪੈਸਿਆਂ 'ਤੇ ਕੁੜੀਆਂ ਮਿਲ ਰਹੀਆਂ ਨੇ, ਪੈਲਸਾਂ ਵਿੱਚ ਵਰਤਾਉਣ ਵਾਸਤੇ ਆਪਾਂ ਲੜਕੀਆਂ ਰੱਖ ਲਈਆਂ ਪੈਸਿਆਂ 'ਤੇ, ਔਰ ਘਰ ਪਰਿਵਾਰ ਵਿੱਚ ਆਪਣੇ ਬੱਚਿਆਂ ਤੋਂ ਪੋਤਿਆਂ ਤੋਂ ਨੋਹਾਂ ਤੋਂ ਪੀਣ ਲੱਗਿਆਂ ਪਾਣੀ ਮੰਗਿਆ ਜਾ ਰਿਹਾ, ਲਿਆਓ ਇੱਥੇ ਜੱਗ ਰੱਖਿਓ। ਇਹਦਾ ਮਤਲਬ ਚੀਜ਼ ਗੱਲਾਂ ਤੁਹਾਨੂੰ ਕੌੜੀਆਂ ਲੱਗਣਗੀਆਂ, ਸ਼ਰਮ ਫਿਰ ਖਤਮ ਹੋ ਰਹੀ ਹੈ। ਜਿੱਥੇ ਸ਼ਰਮ ਨਾ ਰਹੇ ਉੱਥੇ ਧਰਮ ਨਹੀਂ ਰਹੇਗਾ, ਦੋਵੇਂ ਚੀਜ਼ਾਂ ਉੱਡ ਜਾਣਗੀਆਂ। ਇਸੇ ਲਈ ਬਾਣੀ ਅੰਦਰ ਜਦੋਂ ਇਹ ਸ਼ਰਮ ਤੇ ਧਰਮ ਸ਼ਬਦ ਆਉਣਾ, ਪਹਿਲਾਂ ਸ਼ਰਮ ਆਉਣਾ। ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ ਭਾਈ। ਪਹਿਲਾਂ ਸ਼ਰਮ ਤੇ ਧਰਮ, ਜਦੋਂ ਸ਼ਰਮ ਖਤਮ ਹੋ ਗਈ ਉਦੋਂ ਧਰਮ ਵੀ ਖਤਮ ਹੋ ਗਿਆ। ਲੱਜਾ ਹੋਣੀ ਮਨ ਵਿੱਚ ਬਹੁਤ ਜ਼ਰੂਰੀ ਹੈ, ਅੱਖਾਂ ਦੀ ਸ਼ਰਮ ਹੋਣੀ ਬੰਦੇ ਨੂੰ ਬਹੁਤ ਜ਼ਰੂਰੀ ਹੈ ਧਾਰਮਿਕ ਦੁਨੀਆ ਵਿੱਚ। ਔਰ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਲੋਕਾਂ ਦੇ ਅੰਦਰ ਉਹ ਚੀਜ਼ ਪੈਦਾ ਕੀਤੀ, ਪਾਤਸ਼ਾਹ ਦੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹ ਅਸਥਾਨਾਂ 'ਤੇ, ਧਾਰਮਿਕ ਅਸਥਾਨਾਂ ਉੱਤੇ ਲੋਕਾਂ ਨੂੰ ਸੱਚ ਦੀ ਆਵਾਜ਼ ਦਿੱਤੀ। ਇਹ ਨਹੀਂ ਕਿਹਾ ਵੀ ਤੁਹਾਡਾ ਧਰਮ ਮਾੜਾ ਹੈ, ਇਹ ਨਹੀਂ ਕਿਹਾ ਤੁਹਾਡੇ ਗ੍ਰੰਥ ਮਾੜੇ ਨੇ, ਵੇਦ ਕਤੇਵ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਇੰਨੀ ਗੱਲ ਕਹੀ ਭਾਈ ਤੁਸੀਂ ਵਿਚਾਰ ਨਹੀਂ ਕੀਤੀ ਤਾਂ ਝੂਠੇ ਹੋ, ਤੁਸੀਂ ਉਹਦੀ ਵਿਚਾਰ ਆਪਣੇ ਹਿਸਾਬ ਨਾਲ ਗਲਤ ਕਰ ਰਹੇ ਹੋ, ਆਪਣੀ ਜੀਭਾਂ ਦੇ ਰਸ ਵਾਸਤੇ ਤੁਸੀਂ ਧਰਮ ਦੀ ਵਿਆਖਿਆ ਗਲਤ ਕਰ ਰਹੇ ਹੋ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਧਾ ਮੰਦਰ ਵਿੱਚ ਬਹਿ ਕੇ 40 ਸਾਲ ਦੇ ਪੁਜਾਰੀ ਨੂੰ ਇਹ ਗੱਲ ਕਹੀ, ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਭਾਈ ਤੂੰ ਗਲਤ ਕਰ ਰਿਹਾ, ਧਰਮ ਦੇ ਨਾਮ ਉੱਤੇ ਈਰਖਾ ਹੋ ਰਿਹਾ। ਜਦੋਂ ਮੱਕੇ ਵਿੱਚ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਕਾਜੀ ਪੁੱਛਦੇ, ਕਹਿੰਦੇ ਮਹਾਰਾਜ ਇਹ ਤਾਂ ਤੁਸੀਂ ਬਹੁਤ ਵੱਡੀ ਕਲਾ ਵਿਖਾਤੀ ਸਾਡੀ ਸੁਰਤ ਸਮਝਾਉਣ ਵਾਸਤੇ ਸਾਨੂੰ, ਕਿ ਜਿੱਧਰ ਨੂੰ ਤੁਹਾਡੇ ਪੈਰ ਕੀਤੇ ਉੱਧਰਲੇ ਪਾਸੇ ਨੂੰ ਉਹ ਕਾਬਾ ਘੁੰਮ ਗਿਆ, ਮਹਿਰਾਬ ਉੱਧਰਲੇ ਪਾਸੇ ਘੁੰਮ ਗਏ ਕਾਬੇ ਦੀ ਜਿੱਧਰ ਤੁਹਾਡੇ ਪੈਰ ਗਏ ਨੇ। ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ। ਤੇ ਸਾਧ ਸੰਗਤ ਮੈਂ ਕਈ ਵਾਰ ਕਹਿੰਦਾ ਉਹਨਾਂ ਸੱਜਣੋ, ਭਾਵੇਂ ਉਹਨੇ ਲੱਤ ਜ਼ਰੂਰ ਮਾਰੀ ਕੱਟੜਪੰਥੀ ਵਿੱਚ ਆ ਕੇ, ਪਰ ਉਸ ਤੋਂ ਬਾਅਦ ਉਸ ਕਾਜੀ ਦੇ ਭਾਗ ਕਿੰਨੇ ਵੱਡੇ ਹੋਣਗੇ ਜਿਹਨੂੰ ਮੇਰੇ ਗੁਰੂ ਨਾਨਕ ਦੇ ਚਰਨ ਛੂਹਣ ਦਾ ਮੌਕਾ ਮਿਲ ਗਿਆ। ਉਹ ਚਰਨ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਉਹ ਕਾਜੀ ਕਿੰਨੇ ਭਾਗਾਂ ਵਾਲਾ ਹੋਏਗਾ ਜਿਹਨੂੰ ਗੁਰੂ ਨਾਨਕ ਸਾਹਿਬ ਦੇ ਸਾਕਸ਼ਾਤ ਚਰਨ ਛੂਹਣ ਦਾ ਮੌਕਾ ਮਿਲਿਆ। ਭਾਵੇਂ ਉਹਨੇ ਟੰਗੋਂ ਪਕੜ ਘਸੀਟਿਆ, ਪੈਰਾਂ ਤੋਂ ਪਕੜ ਕੇ ਖਿੱਚਣ ਲੱਗਾ, ਤੇ ਹੋਇਆ ਕਿ ਫਿਰਿਆ ਮੱਕਾ ਕਲਾ ਦਿਖਾਰੀ, ਸਾਰਾ ਮੱਕਾ ਫਿਰ ਗਿਆ, ਉਹਦੀ ਸੁਰਤ ਵੀ ਅੰਦਰੋਂ ਘੁੰਮ ਗਈ। ਜਿਹੜੀ ਚੀਜ਼ ਅੱਜ ਮਹਾਰਾਜ ਕਹਿਣਗੇ ਬੂਝ ਬੁਝਾਈ, ਉਹ ਗੁਰੂ ਨੇ ਅਕਲ ਦੇ ਦਿੱਤੀ ਉਹਨੂੰ। ਹੁਣ ਉਹੀ ਉਹ ਕਾਜੀ ਮੌਲਵੀ ਇਕੱਠੇ ਹੋ ਕੇ ਹੱਥ ਜੋੜ ਕੇ ਕਹਿੰਦੇ, ਪੁੱਛਣ ਗੱਲੇ ਮਾਨ ਦੀ, ਮਹਾਰਾਜ ਧਰਮ ਦੀ ਗੱਲ ਦੱਸ ਕੇ ਜਾਓ। ਅਸੀਂ ਰੋਜੇ ਰੱਖਦੇ ਹਾਂ, ਨਮਾਜ਼ ਅਦਾ ਕਰਦੇ ਹਾਂ, ਮਹਾਰਾਜ ਅਸੀਂ ਇੱਥੇ ਆ ਕੇ ਹੱਜ ਗੁਜ਼ਾਰ ਰਹੇ, ਮਹਾਰਾਜ ਸਾਨੂੰ ਇਮਾਨ ਦੀ ਗੱਲ ਦੱਸ ਕੇ ਜਾਓ ਕੀ ਹੈ, ਧਰਮ ਦੀ ਗੱਲ ਦੱਸੋ ਕੀ ਹੈ। ਪੁੱਛਣ ਗੱਲ ਇਮਾਨ ਦੀ, ਮਹਾਰਾਜ ਦੱਸੋ ਸਾਨੂੰ। ਕਾਜੀ ਮੁੱਲਾ ਇਕੱਠੇ ਹੋਈ, ਫਿਰ ਕੀ ਪੁੱਛਿਆ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਨੋਈ। ਤੇ ਜਵਾਬ ਕੀ ਸੀ, ਬਾਬਾ ਆਖੇ ਹਾਜੀਆ, ਸ਼ੁਭ ਮੁੱਲਾ ਵਾਜੋ ਦੋਨੋ ਰੋਈ। ਅਮਲ ਤੋਂ ਬਗੈਰ ਦੋਵੇਂ ਰੋਵੋਗੇ, ਸ਼ੁਭ ਅਮਲ ਚਾਹੀਦੇ ਨੇ। ਜੇ ਤੁਸੀਂ ਧਰਮ ਤੇ ਸ਼ੁਭ ਅਮਲ ਨਾ ਕੀਤਾ, ਦੋਵੇਂ ਰੋਵੋਂਗੇ, ਇਹ ਸੱਚਾਈ ਹੈ। ਜੇ ਅਮਲ ਨਾ ਕੀਤਾ ਆਪਾਂ ਵੀ ਰੋਵਾਂਗੇ, ਹਰ ਇੱਕ ਵਾਸਤੇ ਹੈ, ਇਹ ਨਹੀਂ ਕਿ ਉਹ ਦੋਨਾਂ ਵਾਸਤੇ ਉਪਦੇਸ਼। ਔਰ ਸਤ ਸੰਗਤ ਸਾਡੇ ਵਿੱਚੋਂ ਵੀ ਅੱਜ ਅਮਲ ਘਟਦਾ ਜਾ ਰਿਹਾ। ਗੁਰੂ ਨਾਨਕ ਸਾਹਿਬ ਇੱਕ, ਸਾਰਿਆਂ ਦੇ ਗੁਰੂ ਸਾਡੇ ਇੱਕ, ਬਾਣੀ ਇੱਕ, ਔਰ ਸਤ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਭ ਗੁਰਦੁਆਰਿਆਂ ਵਿੱਚ ਇੱਕ। ਜਦੋਂ ਪ੍ਰਭਾਤ ਫੇਰੀਆਂ ਨਿਕਲਦੀਆਂ, ਜੇ ਸਾਹਮਣੇ ਦੂਜੇ ਗੁਰੂ ਘਰ ਦੀ ਪ੍ਰਭਾਤ ਫੇਰੀ ਆ ਜਾਏ ਨਾ, ਦੂਜੇ ਵਾਲੇ ਦੂਜੀ ਗਲੀ ਚ ਵੜ ਜਾਂਦੇ, ਕਹਿੰਦੇ ਇਹਨਾਂ ਦੇ ਮੱਥੇ ਨਹੀਂ ਲੱਗਣਾ, ਇਹ ਹੋਰ ਹੈ ਵੇ। ਸਤ ਸੰਗਤ ਆਹ ਚੀਜ਼ਾਂ ਈਰਖਾ ਪੈਦਾ ਹੋ ਗਈਆਂ। ਇੱਕ ਥਾਂ ਤੇ ਅਸੀਂ ਬਹਿਣ ਤੋਂ, ਇੱਕ ਦੂਜੇ ਦੇ ਮੂੰਹ ਮੱਥੇ ਲੱਗਣ ਤੋਂ ਇਹ ਚੀਜ਼ਾਂ ਸਾਡੇ ਅੰਦਰ ਈਰਖਾ ਪੈਦਾ ਹੋਣ ਲੱਗ ਪਈ। ਇੱਕ ਜਗ੍ਹਾ ਤੇ ਨਹੀਂ ਅਸੀਂ ਬਹਿ ਸਕਦੇ, ਅੰਦਰ ਈਰਖਾ ਦੁਵੈਸ਼। ਗੱਲ ਚੰਗੀ ਹੁੰਦੀ ਹੈ, ਪਰ ਉਹ ਕਹਿੰਦਾ ਗੱਲ ਤਾਂ ਬਹੁਤ ਚੰਗੀ ਹੈ ਸੱਜਣਾ, ਮੰਨਣੀ ਪਤਾ ਕਿਉਂ ਨਹੀਂ, ਵਿਰੋਧ ਅਸੀਂ ਪਤਾ ਕਿਉਂ ਕਰਨਾ, ਕਿਉਂਕਿ ਤੂੰ ਨਹੀਂ ਸਾਨੂੰ ਪਸੰਦ। ਗੱਲ ਤੇਰੀ ਠੀਕ ਹੈ, ਪਰ ਤੇਰੀ ਗੱਲ ਦਾ ਵਿਰੋਧ ਇਸ ਲਈ ਕਰਨਾ ਕਿਉਂਕਿ ਤੂੰ ਸਾਨੂੰ ਪਸੰਦ ਨਹੀਂ। ਮਾਫ਼ ਕਰਿਓ ਸਤ ਸੰਗਤ, ਇੱਥੇ ਆ ਕੇ ਅਸੀਂ ਧਰਮ ਨੂੰ ਖਿਲਾਰ ਦਿੱਤਾ, ਔਰ ਇਹ ਸਾਡੇ ਤੇ ਲਾਗੂ ਹੋਣਾ ਫਿਰ। ਕਿ ਬਾਬਾ ਆਖੇ ਹਾਜੀਆ ਸ਼ੁਭ ਅਮਲਾਂ ਵਾਜੋ ਦੋਨੋ ਰੋਈ। ਹੁਣ ਜਿਹੜੀ ਅਗਲੀ ਗੱਲ ਪਾਤਸ਼ਾਹ ਨੇ ਕਹੀ, ਜਦੋਂ ਸਾਰੀਆਂ ਗੱਲਾਂ ਕਰ ਲਈਆਂ, ਹਜ਼ੂਰ ਮਰਦਾਨੇ ਨੂੰ ਇਸ਼ਾਰਾ ਕਰਦੇ ਕਹਿੰਦੇ ਚੱਲ ਮਰਦਾਨਿਆਂ ਚੱਲੀਏ, ਬਸ ਖੁਦਾ ਦੇ ਘਰੋਂ ਇੰਨਾ ਹੀ ਸਮਝਾਉਣ ਦਾ ਸਾਨੂੰ ਹੁਕਮ ਸੀ। ਫਿਰ ਪਾਤਸ਼ਾਹ ਇੰਨੀ ਪੰਕਤੀ ਕਹਿ ਕੇ ਉੱਠ ਖੜੇ ਉਸ ਕਾਬੇ ਦੀ ਯਾਰ ਤੋਂ, ਹਜ਼ੂਰ ਫਿਰ ਆਹ ਗੱਲ ਕਹਿ ਕੇ ਤੁਰ ਪਏ, ਕਹਿੰਦੇ ਚੱਲ ਮਰਦਾਨਿਆਂ ਚੱਲੀਏ, ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨਾ ਟੋਈ, ਦਰਗਾਹ ਅੰਦਰ ਲੈਣ ਨਾ ਟੋਈ, ਦਰਗਾਹ ਅੰਦਰ ਲੈਣ ਨਾ ਟੋਈ। ਕਾਜ਼ੀਆਂ ਦੀ ਧਾਹ ਨਿਕਲ ਗਈ, ਹੱਥ ਜੋੜ ਕੇ ਮਗਰ ਭੱਜੇ, ਮਹਾਰਾਜ ਇੰਜ ਨਾ ਕਹੋ ਸਾਨੂੰ ਦਰਗਾਹ ਵਿੱਚ ਢੋਈ ਨਹੀਂ ਮਿਲਣੀ, ਮਹਾਰਾਜ ਸਾਨੂੰ ਰਾਹ ਦੱਸ ਕੇ ਜਾਓ, ਢੋ ਕਿਵੇਂ ਮਿਲਣੀ। ਪਾਤਸ਼ਾਹ ਸਾਨੂੰ ਰਾਹ ਦੱਸੋ, ਦਰਗਾਹ ਵਿੱਚ ਸਾਨੂੰ ਢੋਈ ਕਿਵੇਂ ਮਿਲੇਗੀ। ਹਜ਼ੂਰ ਨੇ ਕਿਹਾ ਸ਼ੁਭ ਅਮਲ ਕਰੋ, ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ, ਅੰਦਰੋਂ ਦਿਲ ਵਿੱਚੋਂ ਮਹਿਲ ਕੱਢੋ, ਤੁਹਾਡਾ ਦਿਲ ਮੋਮ ਵਰਗਾ ਨਰਮ ਹੋਣਾ ਚਾਹੀਦਾ, ਤੁਹਾਨੂੰ ਦੂਜੇ ਤੇ ਦਇਆ ਆਉਣੀ ਚਾਹੀਦੀ ਹੈ। ਜੇ ਦਿਲ ਵਿੱਚੋਂ ਮਹਿਲ ਨਹੀਂ ਨਿਕਲੀ, ਤੁਸੀਂ ਸੱਚੇ ਮੁਸਲਮਾਨ ਨਹੀਂ। ਦਰਗਾਹ ਅੰਦਰ ਲੈਣ ਨਾ ਢੋਈ, ਦਰਗਾਹ ਵਿੱਚ ਢੋ ਨਹੀਂ ਮਿਲੇਗੀ। ਅੱਜ ਸਾਧ ਸੰਗਤ ਇਹ ਸਾਨੂੰ ਵੀ ਵਿਚਾਰਨ ਦੀ ਲੋੜ ਹੈ, ਕਿਤੇ ਸਿੱਖ ਸਿੱਖ ਦੇ ਪ੍ਰਤੀ ਮਹਿਲ ਰੱਖ ਕੇ ਤੇ ਨਹੀਂ ਬੈਠਾ ਮਨ ਵਿੱਚ, ਇਹ ਅਸੀਂ ਵੀ ਆਪਣੇ ਮਨਾਂ ਚ ਵਿਚਾਰਨਾ। ਦੇਖੋ ਗੁਰਪੁਰਬ ਮਨਾਉਣ ਨਾਲ ਤਾਂ ਫਾਇਦਾ ਹੋਣਾ ਜੇ ਮਨਾਂ ਚੋਂ ਮਹਿਲ ਨਿਕਲਣੀ ਸ਼ੁਰੂ ਹੋ ਜਾਏ। ਆਪੋ ਆਪਣੇ ਮਨ ਦੀ ਮਹਿਲ ਸਭ ਨੂੰ ਪਤਾ ਹੈ। ਗੁਰੂ ਅੱਗੇ ਅਰਦਾਸ ਕਰੀਏ, ਪਾਤਸ਼ਾਹ ਸਾਡੇ ਵਿੱਚੋਂ ਵਕੀਲੀ ਈਰਖਾ ਦੁਵੈਸ਼ ਕੱਢ ਦਿਓ, ਨਹੀਂ ਤਾਂ ਜੋ ਤੁਸੀਂ ਉਹਨਾਂ ਨੂੰ ਕਹੇ ਕਿ ਦਰਗਾਹ ਅੰਦਰ ਲੈਣ ਨਾ ਢੋਈ, ਉਹ ਹਾਲਾਤ ਸਾਡੇ ਵੀ ਹੋ ਸਕਦੇ। ਫਿਰ ਉਹਨੇ ਹੱਥ ਜੋੜ ਕੇ ਪਾਤਸ਼ਾਹ ਨੂੰ ਕਿਹਾ, ਸਤਿਗੁਰੂ ਅਸੀਂ ਵਕੀਲੀ ਛੱਡਾਂਗੇ, ਅਸੀਂ ਦਿਲ ਦਾ ਕੱਟੜਪੰਥੀ, ਮਨ ਦਾ ਕ੍ਰੋਧ, ਪੱਥਰ ਵਰਗੀ ਸਖਤ ਆਦਤਾਂ ਇਹ ਛੱਡ ਦਾਂਗੇ। ਮਹਾਰਾਜ ਜੋ ਲਿਖਿਆ ਅਸੀਂ ਅਮਲ ਕਰਾਂਗੇ, ਇੱਕ ਕਿਰਪਾ ਕਰੋ, ਜਾਂਦਿਆਂ ਜਾਂਦਿਆਂ ਪੈਰਾਂ ਦਾ ਜੋੜਾ ਦੇ ਜਾਓ, ਖੜਾਮ ਦੇ ਜਾਓ। ਪਾਤਸ਼ਾਹ ਨੇ ਪੁੱਛਿਆ, ਤੁਸੀਂ ਖੜਾਮ ਕੀ ਕਰੋਗੇ, ਤੁਸੀਂ ਤਾਂ ਇੱਕ ਅੱਲਾ ਤਾਲਾ ਦੇ ਪੁਜਾਰੀ ਹੋ, ਕਿਸੇ ਸ਼ਹਿਰ ਦੀ ਤੁਸੀਂ ਪੂਜਾ ਨਹੀਂ ਕਰਦੇ, ਇਸ ਖੜਾਮ ਨੂੰ ਪੈਰਾਂ ਦੇ ਜੋੜਿਆਂ ਨੂੰ ਕੀ ਕਰਨੇ, ਚਰਨੀ ਟੈਕ ਕੇ। ਉਹ ਕਾਜੀ ਹੱਥ ਜੋੜ ਕੇ ਮੌਲਵੀ ਕਹਿੰਦੇ ਨੇ, ਪਾਤਸ਼ਾਹ ਤੁਸੀਂ ਅੱਜ ਮੱਕੇ ਵਿੱਚ ਚਰਨ ਪਾਏ ਨੇ, ਮਹਾਰਾਜ ਅਸੀਂ ਤੁਹਾਡੇ ਦਰਸ਼ਨ ਕੀਤੇ, ਗੁਰੂ ਨਾਨਕ ਜਿਨ ਸੁਣਿਆ ਭਿਖਿਆ, ਅਸੀਂ ਸੁਣਿਆ ਵੀ ਹੈ ਤੁਹਾਨੂੰ, ਅਸੀਂ ਭਿਖਿਆ ਵੀ ਹੈ, ਪਰ ਸਤਿਗੁਰੂ ਸਾਡੀ ਉਮਰ ਕੋਈ 40-50-60-70 ਸਾਲਾਂ ਬਾਅਦ ਵੇਖਣ ਵਾਲਿਆਂ ਨੇ ਮਰ ਜਾਣਾ, ਅਸੀਂ ਇਸ ਸੰਸਾਰ ਤੋਂ ਹਯਾਤੀ ਮੁੱਕ ਜਾਣੀ ਹੈ, ਪਰ ਸਤਿਗੁਰੂ ਆਪਣੇ ਪੈਰਾਂ ਦੀ ਖੜਾਮ ਜੋੜਾ ਦੇ ਜਾਓ, ਅਸੀਂ ਮੱਕੇ ਵਿੱਚ ਰੱਖ ਕੇ ਪੂਜਾਂਗੇ, ਕਿਉਂ ਰਹਿੰਦੀ ਦੁਨੀਆਂ ਤੱਕ ਸਾਡੀ ਕੁੱਲ ਵੰਸ਼ਾਂ ਦੇ ਧਰਮ ਦੇ ਲੋਕ ਯਾਦ ਰੱਖਣਗੇ, ਕਦੇ ਮੱਕੇ ਵਿੱਚ ਵੀ ਅੱਲਾ ਤਾਲਾ ਦੇ ਚਰਨ ਪਏ ਸੀ, ਕਦੇ ਮੱਕੇ ਵਿੱਚ ਵੀ ਖੁਦਾ ਦੇ ਚਰਨ ਪਏ ਸੀ, ਮਹਾਰਾਜ ਜੋੜਾ ਦੇ ਜਾਓ। ਤਾਂ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਕਹਿੰਦੇ ਧਰੀ ਨਿਸ਼ਾਨੀ ਕੌਸ ਦੀ, ਪਾਤਸ਼ਾਹ ਦੇ ਚਰਨਾਂ ਦਾ ਜੋੜਾ ਲਿਆ, ਮੱਕੇ ਅੰਦਰ ਪੂਜ ਕਰਾਈ, ਘਰ ਘਰ ਬਾਬਾ ਪੂਜੀਏ, ਹਿੰਦੂ ਮੁਸਲਮਾਨ ਗਵਾਈ। ਇੱਕ ਬੇਨਤੀ ਕਰਨ, ਕੈਸਾ ਉਪਦੇਸ਼ ਹੋਏਗਾ ਹਜ਼ੂਰ ਦਾ? ਮੁਸਲਮਾਨ ਮੱਕੇ ਵਿੱਚ ਪੂਜਦੇ ਨੇ, ਹਿੰਦੂ ਮੰਦਰਾਂ ਵਿੱਚ ਪੂਜਦੇ ਨੇ, ਜੋਗੀ ਮੱਠਾਂ ਵਿੱਚ ਪੂਜਦੇ ਨੇ, ਹਜ਼ੂਰ ਦੀ ਟੈਕਨੀਕ ਕੈਸੀ ਹੋਏਗੀ ਉਪਦੇਸ਼ ਦੀ? ਕਿਸ ਤਰੀਕੇ ਨਾਲ ਪਾਤਸ਼ਾਹ ਪ੍ਰੇਮ ਨਾਲ ਸਮਝਾਉਂਦੇ ਹੋਣਗੇ ਕਿ ਜਿੱਥੇ ਜਾਂਦੇ ਨੇ ਘਰ ਘਰ ਬਾਬਾ ਪੂਜੀਏ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪੂਜਾ ਹੋ ਰਹੀ ਹੈ, ਪਾਤਸ਼ਾਹ ਦਾ ਹੁਕਮ ਸੁਣ ਕੇ ਮੰਨਿਆ ਜਾ ਰਿਹਾ, ਕਿਸ ਤਰ੍ਹਾਂ ਦੀ ਟੈਕਨੀਕ ਹੋਏਗੀ ਹਜ਼ੂਰ ਦੀ ਸਮਝਾਉਣ ਦੀ? ਅੱਜ ਮਾਫ ਕਰਿਓ, ਅਸੀਂ ਦੂਜਿਆਂ ਨੂੰ ਤਾਂ ਕੀ ਸਮਝਾਉਣਾ, ਸਾਡੇ ਆਪਣੇ ਨਹੀਂ ਸਾਡੇ ਤੋਂ ਸਮਝਦੇ, ਆਪਣਿਆਂ 'ਚ ਵੰਡੀਆਂ ਪਈਆਂ ਨੇ, ਅਸੀਂ ਟੈਗ ਲਾ ਲੈਣੇ ਪ੍ਰਚਾਰਕਾਂ ਦੇ ਵਿੱਚ, ਜੇ ਇਹ ਇਸ ਤਰੀਕੇ ਨਾਲ ਬੋਲਦਾ ਇਹਨੂੰ ਸੁਣਨਾ, ਜੇ ਇਸ ਤਰੀਕੇ ਨਾਲ ਬੋਲਦਾ ਇਹਨੂੰ ਨਹੀਂ ਸੁਣਨਾ, ਸਾਡਾ ਹੈ ਹੀ ਨਹੀਂ ਇਹ। ਮੈਂ ਇੱਕ ਵਾਰ ਕੈਨੇਡਾ ਠਹਿਰੇ ਹੋਇਆ ਸੀ ਤਾਂ ਮੈਨੂੰ ਪੰਜ ਚਾਰ ਉਹ ਵੀ ਬੰਦੇ ਵਿਦਵਾਨ ਨੇ ਔਰ ਕੌਮ ਵਿੱਚ ਇੱਕ ਸੱਜਣ ਤੇ ਬਹੁਤ ਉੱਚੇ ਅਹੁਦੇ ਤੇ ਰਿਹਾ, ਉਹਨਾਂ ਮੈਨੂੰ ਬੁਲਾ ਲਿਆ, ਕਹਿੰਦੇ ਭਾਈ ਸਾਹਿਬ ਜੀ ਆ ਮਗਰ ਆਪਣਾ ਨਾਮ ਬਦਲੋ। ਮੈਂ ਜੀ ਕਿਉਂ? ਕਹਿੰਦੇ ਤੁਸੀਂ ਮਗਰ ਲੁਧਿਆਣੇ ਵਾਲੇ ਨਾ ਲਾਇਆ ਕਰੋ। ਮੈਂ ਜੀ ਮੁਸ਼ਕਲ ਕੀ ਹੈ? ਕਹਿੰਦੇ ਤੁਸੀਂ ਮਗਰ ਹੋਰ ਕੋਈ ਨਾਂ ਲਾਓ, ਮਗਰ ਰਾੜੇ ਵਾਲੇ, ਫਲਾਨੇ ਧਮਕਾਨੇ, ਦੂਜੇ ਤੀਜੇ ਕੋਈ ਲਾਓ, ਕੰਬਲੀ ਵਾਲੇ, ਭੂਰੀ ਵਾਲੇ। ਮੈਂ ਕਿਉਂ? ਕਹਿੰਦੇ ਤੁਹਾਡੀ ਤਾਂ ਕਥਾ ਹੀ ਨਹੀਂ ਉਸ ਤਰ੍ਹਾਂ ਦੀ ਹੈ, ਲੁਧਿਆਣੇ ਵਾਲਿਆਂ ਦੀ ਕਥਾ ਵਿੱਚ ਤਾਂ ਤਰਕ ਹੋਣਾ ਚਾਹੀਦਾ, ਹੱਦ ਹੋ ਗਈ ਗੱਲ ਵਾਲੀ। ਅਸੀਂ ਇਸ ਤਰੀਕੇ ਨਾਲ ਲੈਵਲ ਸੈੱਟ ਕਰ ਲਿਆ ਵੀ ਜਿਹੜੇ ਲੁਧਿਆਣੇ ਪੜ ਕੇ ਉਹਨਾਂ ਦੀ ਕਥਾ ਤਰਕ ਹੋਣਾ ਚਾਹੀਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਤਰਕ ਹੈ, ਤਰਕ ਉਹ ਹੋਣਾ ਚਾਹੀਦਾ ਜਿਹੜਾ ਦਿਲ ਨਾਲ ਜੁੜਿਆ ਹੋਵੇ। ਜੇ ਦਿਮਾਗੀ ਤਰਕ ਪੈਦਾ ਕਰੋਗੇ ਉਹ ਸਿਰਦਰਦੀ ਦਾ ਕਾਰਨ ਬਣੇਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਪਹਿਲੀ ਪੌੜੀ ਤਰਕ ਤੋਂ ਸ਼ੁਰੂ ਹੁੰਦੀ ਹੈ। ਸੁਣਿਆ ਜਦੋਂ ਤੁਸੀਂ ਬਾਣੀ ਪੜੋਗੇ, ਭੁੱਖੇ ਆ ਭੁੱਖ ਨਾ ਉਤਰੀ, ਇਹ ਬੰਨਾ ਪੁਰੀਆਂ ਪਾਰ, ਇਹ ਤਰਕ ਤੋਂ ਗੱਲ ਸ਼ੁਰੂ ਹੋਈ। ਸੋਚਿਆ ਸੋਚ ਨਾ ਹੋਵੇ, ਜੇ ਸੋਚੀ ਲੱਕਵਾਰ। ਕਹਿਣ ਤੋਂ ਭਾਵ ਇਹ ਹੈ ਅਸੀਂ ਇਸ ਤਰ੍ਹਾਂ ਮਿੱਥ ਲਿਆ ਵੀ ਜੇ ਉਹ ਪ੍ਰਚਾਰਕ ਬੋਲਦੇ ਉਹਨਾਂ ਨੂੰ ਸੁਣਨਾ। ਸਾਧ ਸੰਗਤ ਮਾਫ ਕਰਿਓ, ਇਹ ਮੈਂ ਪ੍ਰਚਾਰਕਾਂ ਨੂੰ ਵੀ ਬੇਨਤੀ ਕਰਾਂਗਾ, ਇਹ ਯਾਦ ਰੱਖੋ ਤੁਸੀਂ ਕਿਸੇ ਸੰਸਥਾ ਦੇ ਪ੍ਰਚਾਰਕ ਨਹੀਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰਕ ਹੋ। ਜਿਹੜਾ ਸੰਸਥਾ ਦਾ ਪ੍ਰਚਾਰਕ ਬਣ ਕੇ ਵਿਚਰਦਾ ਉਹ ਲੋਕਾਂ ਨੂੰ ਸੇਧ ਨਹੀਂ ਦੇ ਸਕੇਗਾ, ਜਿਹੜਾ ਸਤਿਗੁਰੂ ਦਾ ਪ੍ਰਚਾਰਕ ਬਣੇਗਾ ਉਹੀ ਸਿੱਖੀ ਦੀ ਸੇਧ ਦੇਗਾ। ਅਸੀਂ ਸੰਸਥਾਵਾਂ ਦੇ ਟੈਗ ਨਾ ਲਾਈਏ, ਮਗਰ ਸਤਿਗੁਰੂ ਦਾ ਟੈਗ ਹੋਣਾ ਚਾਹੀਦਾ। ਮੈਂ ਪ੍ਰਚਾਰਕ ਗੁਰੂ ਦਾ, ਸਤਿਗੁਰੂ ਦਾ ਥਾਪਿਆ ਹੋਇਆ, ਸਤਿਗੁਰੂ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਕਹਿਣ ਤੋਂ ਭਾਵ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਘਰ ਘਰ ਬਾਬਾ ਪੂਜੀਏ, ਹਿੰਦੂ ਮੁਸਲਮਾਨ ਗਵਾਈ ਸਭ ਮੰਨਦੇ ਸੀ, ਅਸੀਂ ਕਿਸ ਤਰ੍ਹਾਂ ਸਮਝਾਉਣ ਲੱਗ ਪਏ, ਸਾਡੇ ਆਪਣੇ ਨਹੀਂ ਸਮਝਦੇ। ਇੱਕ ਛੋਟਾ ਜਿਹਾ ਨੁਕਤਾ ਅੱਗੇ ਵੀ ਮੈਥੋਂ ਕਿਹਾ, ਜਦੋਂ ਪਾਤਸ਼ਾਹ ਪੁਜਾਰੀ ਨੂੰ ਸਮਝਾਉਂਦੇ ਨੇ ਉਦੋਂ ਇਕੱਲਿਆਂ ਬਹਿ ਕੇ ਸਮਝਾਉਂਦੇ। ਨੌ ਅੰਗ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਇੱਕੋ ਮੰਦਰ ਵਿੱਚ ਉਚਾਰਨ ਕੀਤੇ, ਜਦੋਂ ਉਹਦੇ ਮੂੰਹ ਤੇ ਕਿਹਾ ਤੂੰ 60 ਸਾਲ ਦੀ ਉਮਰ ਹੋ ਕੇ ਵੀ ਵਿਕਾਰੀ ਹੈ, ਉਹਨੇ ਕਿਹਾ ਅੰਤਰਜਾਮੀ ਸਤਿਗੁਰੂ ਸਭ ਦੇ ਸਾਹਮਣੇ ਕਿਉਂ ਨਹੀਂ ਕਿਹਾ? ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ, ਕਹਿੰਦੇ ਤੂੰ ਵੱਡਾ ਹੋ ਗਿਆ, ਵੱਡਿਆਂ ਨੂੰ ਸਭ ਦੇ ਸਾਹਮਣੇ ਨਹੀਂ ਕਹੀਦਾ, ਉਹ ਵਿਗੜ ਜਾਂਦੇ ਨੇ, ਵੱਡਿਆਂ ਨੂੰ ਅਲੱਗ ਕਰਕੇ ਸਮਝਾਈਦਾ। ਜਦੋਂ ਕਿਸੇ ਦਾ ਪੁੱਤ ਬਰਾਬਰ ਦਾ ਹੋ ਜਾਏ ਉਹਨੂੰ ਲੋਕਾਂ ਦੇ ਸਾਹਮਣੇ ਵੱਡੇ ਪੁੱਤ ਨੂੰ ਨਹੀਂ ਸਮਝਾਈਦਾ, ਇਕੱਲੇ ਕਰਕੇ ਸਮਝਾਏ। ਜੇ ਵੱਡੇ ਜਵਾਨ ਮੁੰਡੇ ਨੂੰ ਸਭ ਦੇ ਸਾਹਮਣੇ ਕਹੋਗੇ ਨਾ ਉਹਨੇ ਵਿਗੜ ਜਾਣਾ, ਉਹਦੇ ਚਿੱਤ ਵਿੱਚ ਆਉਣਾ ਮੇਰੀ ਇਨਸਲਟ ਹੋ ਰਹੀ ਹੈ, ਬਾਗੀ ਹੋ ਜਾਏਗਾ। ਉਹਦੀ ਗਲਤੀ ਅਲੱਗ ਕਰਕੇ ਸਮਝਾਈ ਦੀ ਹੈ, ਇਹ ਚੀਜ਼ ਸਾਨੂੰ ਸਿੱਖਣ ਦੀ ਜ਼ਰੂਰਤ ਸੀ। ਜੇ ਕਿਸੇ ਤੋਂ ਕੋਈ ਗਲਤੀ ਹੋਵੇ ਉਹਨੂੰ ਅਲੱਗ ਕਰਕੇ ਪੰਜਾਂ ਵਿੱਚ ਸਮਝਾਉਣਾ ਚਾਹੀਦਾ, ਤੇ ਜੇ ਅਸੀਂ ਇਹ ਲੱਭਦੇ ਵੇ ਗਲਤੀ ਕਰੇ ਤੇ ਮੈਂ ਸਵੇਰੇ ਫੇਸਬੁੱਕ ਤੇ ਪਾਉਣਾ, ਫਿਰ ਹੋ ਗਿਆ ਪ੍ਰਚਾਰ ਜਿੰਨਾ ਕਹਾਉਣਾ ਸੀ। ਅਸੀਂ ਗਲਤੀਆਂ ਲੱਭਦੇ ਵੇ ਸਵੇਰੇ ਫੇਸਬੁੱਕ ਤੇ ਪਾਉਣਾ, ਇਹ ਤਰੀਕਾ ਪ੍ਰਚਾਰ ਦਾ ਨਹੀਂ ਸੀ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪੁਰਬ ਮਨਾ ਰਹੇ ਹੋ, ਆਪਾਂ ਪ੍ਰਚਾਰ ਦਾ ਤਰੀਕਾ ਸਿੱਖੀਏ। ਛੋਟੀ ਜਿਹੀ ਗੱਲ ਕਹਿ ਕੇ ਆਪਾਂ ਸ਼ਬਦ ਵੱਲ ਆਉਣਾ। ਜਦੋਂ ਸਵੇਰੇ ਪਾਤਸ਼ਾਹ ਦਾ ਹੁਕਮਨਾਮਾ ਹੋਇਆ, ਨਾਲ ਹੀ ਕੀਰਤਨੀਆਂ ਨੇ ਸ਼ਬਦ ਸ਼ੁਰੂ ਕੀਤਾ ਔਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ਼ਬਦ ਹੋਇਆ ਬਗਦਾਦ ਤੋਂ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਤੁਹਾਨੂੰ ਪੰਕਤੀਆਂ ਯਾਦ ਨੇ, ਮੈਂ ਸਿਰਫ ਤੁਹਾਨੂੰ ਵਿਆਖਿਆ ਚ ਥੋੜਾ ਜਿਹਾ ਲੈ ਕੇ ਜਾਣਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਤੇ ਕੀ ਕੀਤਾ ਪਾਤਸ਼ਾਹ ਨੇ? ਅੰਮ੍ਰਿਤ ਵੇਲੇ ਹਜ਼ੂਰ ਨੇ ਕਿਹਾ ਮਰਦਾਨਿਆ ਰਵਾਬ ਛੇੜ, ਖੁਦਾ ਦੇ ਘਰ ਦੀ ਬਾਣੀ ਗਾਈ ਹੈ, ਰਵਾਬ ਦੀ ਤੰਦ ਛੇੜੀ ਗਈ। ਉਸੇ ਵਕਤ ਪਾਤਸ਼ਾਹ ਨੇ ਦਿੱਤੀ ਵਾਂਗ ਨਿਵਾਜ ਕਰ ਸੁਨ ਸਮਾਨ ਹੋਆ ਜਹੰਨਾ। ਨਾਲ ਨਾਲ ਪੜਿਓ ਜੇ ਤੁਹਾਨੂੰ ਯਾਦ ਹੋਇਆ। ਸੁਨ ਮੁਨ ਨਗਰੀ ਭਈ ਦੇਖ ਪੀਰ ਪਿਆ ਹੈਰਾਨ। ਕਹਿੰਦੇ ਜਦੋਂ ਪਾਤਸ਼ਾਹ ਨੇ ਉੱਚੀ ਆਵਾਜ਼ ਵਾਂਗ ਦਿੱਤੀ ਉੱਥੋਂ ਦਾ ਪੀਰ ਦਸਤਗੀਰ ਹੈਰਾਨ ਹੋ ਗਿਆ ਸੁਣ ਕੇ, ਸਾਰਾ ਬਗਦਾਦ ਸੁਨ ਹੋ ਗਿਆ। ਉੱਚੀ ਆਵਾਜ਼ ਵਿੱਚ ਪਾਤਸ਼ਾਹ ਨੇ ਬਾਂਗ ਕੇ ਦਿੱਤੀ ਮਰਦਨਯ ਰਵਾਬ ਛੇੜ ਗਾਈਏ ਪਾਤਲ ਪਾਤਲ ਲਖ ਆਗਾਸ ਆਗਾਸ ਉੜ ਕੇ ਉੜ ਕਪਾਲ ਥੱਕੇ ਵੇਦ ਕਹਨੇ ਇੱਕ ਬਾਤ ਸਸ ਠਾਰ ਕਹਿਣ ਕਤੇਬਾ ਅਸਲੋ ਇੱਕ ਧਾਤ ਲਿਖਾ ਹੋਏ ਤਾਂ ਲਿਖੀ ਐ ਲਿਖੇ ਹੋਏ ਵਿਨਾਸ਼। ਇਹ ਆਵਾਜ਼ ਸੁਣ ਕੇ ਸੁਨ ਮੁਨ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ। ਕਹਿੰਦੇ ਫਿਰ ਉਹ ਪੀਰ ਨੇ ਪਤਾ ਕੀ ਕੀਤਾ, ਉਹ ਤੋਂ ਬਾਅਦ ਵਿਖੇ ਧਿਆਨ ਲਗਾਏ ਕਰ। ਇਹਦਾ ਮਤਲਬ ਪੀਰ ਦਸਤਗੀਰ ਪਹੁੰਚਿਆ ਹੋਇਆ ਬੰਦਾ ਆਮ ਬੰਦਾ ਨਹੀਂ ਹੈ, ਉਹਨੇ ਧਿਆਨ ਲੱਗ ਕੇ ਬਗਦਾਦ ਵਿੱਚੋਂ ਬਗਦਾਦ ਦੇ ਬਾਹਰ ਵੇਖ ਲਿਆ ਜਿੱਥੇ ਮਹਾਰਾਜ ਬੈਠੇ। ਕੀ ਧਿਆਨ ਨਾਲ ਵੇਖਿਆ ਕਿ ਕੋਈ ਫਕੀਰ ਆਇਆ, ਇੱਕ ਜਣਾ ਨਾਲ ਰਵਾਬ ਵਜਾਉਂਦਾ, ਉਹ ਫਕੀਰ ਗਾਉਂਦਾ। ਇਹਦਾ ਮਤਲਬ ਉਹਦਾ ਧਿਆਨ ਬਹੁਤ ਉੱਚਾ, ਉਹਦੇ ਕੋਲ ਕਰਾਮਾਤ ਸੀ, ਉਹ ਕਿਤੇ ਬਹਿ ਕੇ ਦੂਜੇ ਥਾਂ ਤੇ ਵੇਖ ਸਕਦਾ, ਅੱਖੀ ਵੱਜੋਂ ਵੇਖਣਾ ਹੋ ਸਕਦਾ। ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਨ। ਫਿਰ ਦੁਹਰਾਏ ਦਸਤਗੀਰ, ਉਹਨੇ ਫਿਰ ਦੁਹਰਾ ਕੇ ਆਪਣੇ ਚੇਲਿਆਂ ਨੂੰ ਕਿਹਾ ਜਾਓ ਵੇਖ ਕੇ ਆਇਓ ਕੌਣ ਹੈ, ਇਹ ਕਿਹੜੇ ਘਰਾਣੇ ਚੋਂ ਆਇਆ, ਇਹਦਾ ਘਰਾਣਾ ਕਿਹੜਾ, ਕੁੱਲ ਕਿਹੜੀ ਹੈ, ਕੌਣ ਹੈ, ਇਹ ਜਾਓ ਵੇਖ ਕੇ ਆਓ। ਚੇਲੇ ਆ ਗਏ, ਫਿਰ ਦੁਹਰਾਏ ਦਸਤਗੀਰ, ਕੌਣ ਫਕੀਰ ਕਿਸਕਾ ਕਰਹਾਨਾ। ਤੇ ਜਿਹੜੇ ਉਹਦੇ ਮਰੀਦ ਆਏ ਉਹਨਾਂ ਆਉਂਦਿਆਂ ਦਰਸ਼ਨ ਕੀਤੇ ਗੁਰੂ ਨਾਨਕ ਸਾਹਿਬ ਦੇ, ਗੁਰੂ ਨਾਨਕ ਜਿਨ ਸੁਣਿਆ ਪਿਖਿਆ, ਉਹਨੇ ਸੁਣ ਵੀ ਲਿਆ ਪਾਤਸ਼ਾਹ ਨੂੰ ਤੇ ਸਾਹਮਣੇ ਦਰਸ਼ਨ ਵੀ ਕਰ ਲਏ। ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ। ਮੁਰੀਦਾਂ ਨੇ ਜਦੋਂ ਗੁਰੂ ਨਾਨਕ ਸਾਹਿਬ ਦੇ ਦੀਦਾਰ ਪਾਏ, ਚਰਨੀ ਝੁੱਕ ਗਏ, ਸ਼ਬਦ ਸੁਣਨ ਤੋਂ ਬਾਅਦ ਦਿਨ ਦਾ ਰੁਹਾਲਾ ਹੋਇਆ, ਵਾਪਸ ਮੁੜ ਗਏ। ਜਾ ਕੇ ਫਕੀਰ ਉਹ ਮਰੀਦ ਆਪਣੇ ਪੀਰ ਦਸਤਗੀਰ ਨੂੰ ਪਤਾ ਕੀ ਕਹਿੰਦੇ, ਕਹਿੰਦੇ ਉਹ ਫਕੀਰ ਨਹੀਂ ਹੈ ਕੋਈ। ਕਹਿੰਦਾ ਨਹੀਂ ਮੈਂ ਵੇਖਿਆ ਧਿਆਨ ਲਿਆ ਕੇ, ਮੇਰੀ ਕਲਾ ਕਦੇ ਝੂਠੀ ਨਹੀਂ ਹੋ ਸਕਦੀ, ਮੈਂ ਧਿਆਨ ਲਾ ਕੇ ਵੇਖਿਆ ਉਹ ਕੋਈ ਫਕੀਰ ਹੈ, ਇੱਕ ਉਹਦੇ ਨਾਲ ਰਵਾਬੀ ਹੈ, ਇਹ ਮੈਂ ਇੱਥੋਂ ਬਹਿ ਕੇ ਵੇਖ ਲਿਆ। ਤੁਹਾਨੂੰ ਮੈਂ ਪਤਾ ਕਰਨ ਘੱਲਿਆ ਕਿਹੜੇ ਘਰਾਣੇ ਦਾ ਉਹ ਫਕੀਰ ਹੈ, ਪੁੱਛ ਕੇ ਆਓ। ਮੁਰੀਦਾਂ ਕਿਹਾ ਜੀ ਉਹ ਫਕੀਰ ਨਹੀਂ ਹੈ ਕੋਈ। ਦਸਤਗੀਰ ਗੁੱਸੇ ਚ ਪੁੱਛਦਾ ਫਿਰ ਕੌਣ ਹੈ। ਹੁਣ ਮਰੀਦ ਪਤਾ ਕੀ ਬੋਲੇ, ਉਹਨੇ ਸੁਣ ਵੀ ਲਿਆ ਗੁਰੂ ਨਾਨਕ ਸਾਹਿਬ ਜੀ ਨੂੰ, ਉਹਨੇ ਦਰਸ਼ਨ ਵੀ ਕਰ ਲਏ। ਹੁਣ ਉਹ ਮਰੀਦ ਬੋਲੇ, ਕਹਿੰਦੇ ਨਾਨਕ ਕੱਲ ਵਿੱਚ ਆਇਆ ਰੱਬ ਫਕੀਰ ਕੋ ਪਹਿਚਾਨ। ਕਹਿੰਦੇ ਉਹ ਤਾਂ ਗੁਰੂ ਨਾਨਕ ਹੈ, ਕੱਲ ਯੁਗ ਵਿੱਚ ਅਸੀਂ ਵੇਖਿਆ ਉਹਦੇ ਦਰਸ਼ਨ ਕਰਕੇ ਆਏ, ਉਹ ਕੋਈ ਫਕੀਰ ਨਹੀਂ ਹੈ, ਰੱਬ ਹੈ। ਇੰਜ ਲੱਗਦਾ ਆਪ ਅੱਲਾ ਖੁਦਾ ਧਰਤੀ ਤੇ ਆਇਆ, ਕੱਲਾ ਫਕੀਰ ਨਹੀਂ ਹੈ, ਉਹ ਤਾਂ ਰੱਬ ਹੈ, ਰੱਬ ਫਕੀਰ ਇੱਕੋ ਪਹਿਚਾਨਾ। ਹੁਣ ਜਦੋਂ ਕਿਸੇ ਦੇ ਚੇਲੇ ਉਹਦੇ ਮੂੰਹ ਤੇ ਕਹਿਣ ਵੇ ਜਿਹਨੂੰ ਅਸੀਂ ਵੇਖ ਕੇ ਉਹ ਤਾਂ ਰੱਬ ਹੈ, ਦਸਤਗੀਰ ਦੇ ਸੁਭਾਵਕ ਗੁੱਸੇ ਵਿੱਚ ਆਉਣਾ ਸੀ, ਉਹ ਗੁੱਸੇ ਚ ਆ ਗਿਆ। ਨਾਲ ਹੀ ਪੌੜੀ ਫਿਰ ਭਾਈ ਗੁਰਦਾਸ ਸਾਹਿਬ ਨੇ ਲਿਖੀ, ਕਹਿੰਦੇ ਪੁੱਛੇ ਪੀਰ ਤਕਰਾਰ ਕਰ, ਤਕਰਾਰ ਕਰਕੇ ਗੁੱਸੇ ਚ ਆਪਣੇ ਮੁਰੀਦਾਂ ਨੂੰ ਕਹਿੰਦਾ ਕਾਫਰ ਹੈ, ਉਹਨੇ ਦੋ ਨਿਯਮ ਭੰਗ ਕੀਤੇ ਨੇ, ਇੱਕ ਬਗਦਾਦ ਵਿੱਚ ਸਾਡੇ ਇਸਲਾਮੀ ਸ਼ਹਿਰ ਵਿੱਚ ਸਾਜ ਬਜਾਇਆ, ਦੂਜਾ ਉਹਨੇ ਭੰਗ ਕੀਤਾ ਲੱਖ ਪਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਉਹਨੇ ਕਿਹਾ ਸਾਡੇ ਇਸਲਾਮ ਦੇ ਦੋ ਨਿਯਮ ਭੰਗ ਕੀਤੇ, ਉਹ ਕਾਫਰ ਹੈ। ਜਦੋਂ ਉਹਨੇ ਉੱਚੀ ਆਵਾਜ਼ ਵਿੱਚ ਲੈਕਚਰ ਦਿੱਤਾ, ਮਰੀਦ ਮਗਰ ਖੜੇ ਹੋ ਗਏ, ਅੱਧੇ ਚੇਲੇ ਉਹਦੇ ਮਗਰ ਤੁਰ ਪਏ। ਕਹਿੰਦੇ ਚਲੋ ਜੀ ਕਰਨਾ ਕੀ ਹੈ, ਕਹਿੰਦੇ ਜੇ ਤਾਂ ਨਾਨਕ ਨੇ ਸਾਨੂੰ ਜਵਾਬ ਸਹੀ ਦਿੱਤਾ ਠੀਕ ਹੈ, ਨਹੀਂ ਤਾਂ ਹੱਥ ਵਿੱਚ ਰੋੜੇ ਬੱਟੇ ਚੁੱਕ ਲਓ, ਉਸੇ ਜਗ੍ਹਾ ਉੱਤੇ ਰੋੜੇ ਬੱਟੇ ਮਾਰ ਮਾਰ ਕੇ ਫੌਤ ਕਰ ਦਿਓ, ਭਾਵ ਮੌਤ ਦੇ ਘਾਟ ਉਤਾਰ ਦਿਓ। ਚੱਲ ਪਏ ਮਰੀਦ, ਹੁਣ ਪਹੁੰਚ ਗਏ ਉੱਥੇ, ਪੁੱਛੇ ਪੀਰ ਤਕਰਾਰ ਕਰ, ਪਾਤਸ਼ਾਹ ਨੂੰ ਆਉਂਦਾ ਵਿਚਾਰ ਨਹੀਂ ਕਰਨ ਲੱਗਾ। ਕਹਿੰਦੇ ਤਕਰਾਰ ਭਾਵ ਝਗੜੇ ਦੇ ਲਹਿਜੇ ਨਾਲ ਬੋਲਿਆ, ਤੁਸੀਂ ਕੀ ਅੱਤ ਚੱਕੀ ਇੱਥੇ, ਇੱਥੋਂ ਆ ਕੇ ਬੋਲਿਆ। ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਆਤਾਈ, ਇੱਥੇ ਵਿੱਚ ਵਗਦਾਦ ਦੇ ਵੱਡੀ ਕਰਾਮਾਤ ਦਿਖਲਾਈ। ਲੱਖ ਪਤਾਲ ਆਕਾਸ਼ ਲੱਖ ਓੜਕ ਭਾਲੀ ਖਬਰ ਸੁਣਾਈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੋ ਮੈਂ ਗਾਇਆ ਠੀਕ ਗਾਇਆ। ਕਹਿੰਦਾ ਜੀ ਹਜ਼ਰਤ ਮੁਹੰਮਦ ਸਾਹਿਬ ਨੇ ਝੂਠ ਬੋਲਿਆ? ਪਾਤਸ਼ਾਹ ਨੇ ਕਿਹਾ ਨਹੀਂ, ਹਜ਼ਰਤ ਸਾਹਿਬ ਨੇ ਜੋ ਬੋਲਿਆ ਸੱਚ ਬੋਲਿਆ। ਜਿੰਨਾ ਹਜ਼ਰਤ ਮੁਹੰਮਦ ਸਾਹਿਬ ਨੂੰ ਨਜ਼ਰ ਆਇਆ ਉਹਨਾਂ ਉਹਨਾਂ ਕਹਿ ਦਿੱਤਾ, ਜਿੰਨਾ ਵੇਦਾਂ ਨੂੰ ਨਜ਼ਰ ਆਇਆ ਉਹਨੇ ਕਹਿ ਦਿੱਤਾ, ਜਿੰਨਾ ਕਿਤੇਬ ਵਾਲਿਆਂ ਨਜ਼ਰ ਆਇਆ ਉਹਨਾਂ ਕਹਿ ਦਿੱਤਾ। ਮੈਂ ਤਾਂ ਇਹ ਕਿਹਾ ਨਾਨਕ ਲਿਖੇ ਇੱਕ ਗੱਲ ਤੁਸੀਂ ਸਮਝ ਨਹੀਂ ਸਕੇ, ਇਹ ਤਾਂ ਲੇਖਾ ਗਿਣਤੀ ਵਾਲਾ ਸੜ ਜਾਏਗਾ ਪਰ ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਉਹ ਕਿੱਡਾ ਵੱਡਾ। ਸਤ ਸੰਗਤ, ਹੁਣ ਉਹ ਦਸਤਗੀਰ ਇੱਕ ਸਵਾਲ ਰੱਖਦਾ, ਅੱਛਾ ਲੱਖ ਆਕਾਸ਼ ਪਤਾਲ ਲੱਖ ਤੋਂ ਵੀ ਅੱਗੇ ਕੁਝ ਹੈ, ਜੇ ਹੈ ਤਾਂ ਵਿਖਾ ਸਕਦੇ ਹੋ? ਪਾਤਸ਼ਾਹ ਨੂੰ ਚੈਲੰਜ ਕੀਤਾ, ਜੇ ਹੈ ਤਾਂ ਵਿਖਾ ਸਕਦੇ ਹੋ? ਹਜ਼ੂਰ ਨੇ ਕਿਹਾ ਹਾਂ ਵਿਖਾ ਸਕਦਾ। ਹੁਣ ਸਾਰੇ ਸ਼ਾਂਤ ਹੋ ਕੇ ਬਹਿ ਗਏ, ਇਹਦਾ ਮਤਲਬ ਜੇ ਕਹਿ ਰਹੇ ਨੇ ਤਾਂ ਵਿਖਾ ਵੀ ਸਕਦੇ ਨੇ। ਪਾਤਸ਼ਾਹ ਨੇ ਕਿਹਾ ਵਿਖਾ ਸਕਦੇ, ਸਾਰੇ ਬੈਠ ਗਏ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਦੱਸ ਕਿਹਨੂੰ ਦਿਖਾਉਣਾ, ਕਿਸੇ ਇੱਕ ਬੰਦੇ ਤੇ ਹੱਥ ਰੱਖ, ਜਿਹਨੂੰ ਕਮੇ ਉਹਨੂੰ ਵਿਖਾ ਦਾਂਗੇ ਕਿ ਅੰਤ ਨਹੀਂ ਹੈ ਕੋਈ, ਲੱਖਾਂ ਪਤਾਲ ਆਕਾਸ਼ ਤੋਂ ਅੱਗੇ ਵੀ ਹੈ, ਅੰਤ ਨਹੀਂ ਹੈ ਕੋਈ, ਦੱਸ ਕਿਹਨੂੰ ਵਿਖਾਉਣਾ। ਉਹਨੇ ਸਭ ਮਰੀਦਾਂ ਚੋਂ ਚੁਣਿਆ, ਪਤਾ ਕਿਹਨੂੰ? ਆਪਣੇ ਬੇਟੇ ਨੂੰ। ਕਹਿੰਦਾ ਮੈਨੂੰ ਤਾਂ ਆਪਣੇ ਬੇਟੇ ਤੇ ਵਿਸ਼ਵਾਸ ਹੈ। ਸਤ ਸੰਗਤ, ਇੱਥੇ ਕਿੰਨੇ ਵੀ ਵੱਡੇ ਕੋਈ ਅਖਵਾਉਣ, ਉਹਨਾਂ ਨੂੰ ਆਪਣਿਆਂ ਤੇ ਵਿਸ਼ਵਾਸ ਹੁੰਦਾ। ਇੱਕ ਮੇਰੇ ਗੁਰੂ ਨਾਨਕ ਦਾ ਘਰ ਹੈ ਜਿੱਥੇ ਆਪਣੇ ਪੁੱਤਾਂ ਨੂੰ ਛੱਡ ਕੇ ਸੇਵਾਦਾਰ ਤੇ ਵਿਸ਼ਵਾਸ ਗੁਰੂ ਨੇ ਕੀਤਾ, ਨਹੀਂ ਤਾਂ ਕੋਈ ਵਿਖਾ ਦੇ। ਦੇਹ ਧਾਰੀ ਕੋਈ ਵੀ ਵਿਖਾ ਦਿਓ ਜਿਹਨੇ ਆਪਣੇ ਪੁੱਤ ਭਤੀਜੇ ਭਾਣਜਿਆਂ ਤੇ ਵਿਸ਼ਵਾਸ ਛੱਡ ਕੇ ਕਿਸੇ ਸੇਵਕ ਤੇ ਕੀਤਾ ਹੋਵੇ। ਇੱਕ ਗੁਰੂ ਨਾਨਕ ਦਾ ਘਰ ਹੈ ਆਪਣੇ ਪੁੱਤਾਂ ਨੂੰ ਛੱਡ ਕੇ ਜਿੱਥੇ ਸੇਵਕ ਤੇ ਵਿਸ਼ਵਾਸ ਕੀਤਾ। ਪੀਰ ਦਸਤਗੀਰ ਨੇ ਆਪਣੇ ਬੇਟੇ ਤੇ ਵਿਸ਼ਵਾਸ ਕੀਤਾ, ਪਾਤਸ਼ਾਹ ਨੇ ਸਾਹਮਣੇ ਬਿਠਾ ਕੇ ਕਿਹਾ ਬੇਟਾ ਅੱਖਾਂ ਬੰਦ ਕਰ ਫਿਰ ਧਿਆਨ ਲਵਾਈਏ। ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ, ਉਸੇ ਵਕਤ ਭਾਈ ਗੁਰਦਾਸ ਸਾਹਿਬ ਲਿਖਦੇ, ਨਾਲ ਲਲਿਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ, ਲੱਖ ਆਕਾਸ਼ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖ ਲਾਈ। ਹੁਣ ਮਹਾਰਾਜ ਨੇ ਕਿਹਾ ਪੁੱਤਰਾ ਤੇਰੇ ਪਿਓ ਨੇ ਵੀ ਵਿਸ਼ਵਾਸ ਨਹੀਂ ਕਰਨਾ, ਰੱਬ ਦਾ ਮਾਰਗ ਬਹੁਤ ਵੱਡਾ, ਲੈ ਫਿਰ ਭਰ ਕਚਕਾਲ ਪ੍ਰਸ਼ਾਦ ਦਾ ਤੁਰੋਂ ਪਤਲੋਂ ਲਈ ਕੜਾਈ, ਜ਼ਾਹਰ ਕਲਾ ਨਾ ਛਪੈ ਛਪਾਈ। ਪ੍ਰਸ਼ਾਦ ਦਾ ਕਚਕੌਲ ਉੱਥੋਂ ਕੜਾ ਪ੍ਰਸ਼ਾਦ ਪਾਤਸ਼ਾਹ ਨੇ ਪ੍ਰਗਟ ਕਰਕੇ ਛਕਾਇਆ, ਉੱਥੇ ਫਿਰ ਤਿਹਾਵਲ ਕੜਾ ਪ੍ਰਸ਼ਾਦ ਹੋਰ ਬਣਾ ਕੇ ਸਭ ਨੂੰ ਛਕਾਇਆ। ਜਿਹੜਾ ਜਿਹੜਾ ਸੁਣਦਾ ਗਿਆ, ਵੇਖਦਾ ਗਿਆ, ਛਕਦਾ ਗਿਆ, ਉਹ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸੀਸ ਝੁਕਾ ਕੇ ਘਰ ਘਰ ਬਾਬਾ ਪੂਜੀਏ ਹਿੰਦੂ ਮੁਸਲਮਾਨ ਗਵਾਈ। ਅੱਜ ਸਾਨੂੰ ਜ਼ਰੂਰਤ ਹੈ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਵਿੱਚ ਦਿਲੋਂ ਸਾਫ਼ ਹੋ ਕੇ ਵਡਿਆਈ ਕਰੀਏ। ਜਿਹੜੇ ਗੁਰੂ ਨਾਨਕ ਸਾਹਿਬ ਨੂੰ ਬਾਲਾ ਕਹਿੰਦੇ ਰਹਿਣ, ਉਹ ਸਿੱਧ ਬੋਲਣ ਸੁਣ ਬਾਲਿਆ, ਪਹਿਲਾਂ ਪਾਤਸ਼ਾਹ ਨੂੰ ਬਾਲਾ ਕਹਿੰਦੇ ਨੇ, ਉਹੀ ਉਹ ਸਿੱਧ ਫਿਰ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਉਹ ਫਿਰ ਵੱਡੀ ਕਮਾਈ ਕਹਿ ਕੇ ਸਿਰ ਚੁਕਾਉਂਦੇ। ਇੱਕ ਵਾਰ ਆਪਾਂ ਵੀ ਕਹੀਏ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਗੱਜ ਕੇ, ਧੰਨ ਨਾਨਕ ਤੇਰੀ ਵੱਡੀ। ਆਖੋ ਸਤਨਾਮ ਸ੍ਰੀ। ਸਤ ਸੰਗਤ, ਜਿਸ ਦਿਨ ਪਾਤਸ਼ਾਹ ਦਾ ਪੁਰਬ ਆਉਣਾ, 15 ਨਵੰਬਰ ਨੂੰ ਮਨਾਇਆ ਜਾ ਰਿਹਾ, ਤੁਸੀਂ ਇਹਨਾਂ ਦਿਨਾਂ ਵਿੱਚ ਉਸ ਦਿਨ ਕੋਸ਼ਿਸ਼ ਕਰੋ, ਛੁੱਟੀ ਕਰਨੀ ਹੈ, ਸਭ ਨੂੰ ਮਠਿਆਈਆਂ ਦੇਣੀਆਂ ਨੇ, ਸਭ ਨੂੰ ਗੁਰੂ ਦਾ ਕੋਈ ਨਾ ਕੋਈ ਸ਼ਬਦ ਆਪਣੇ ਘਰ ਵਿੱਚ ਪੜ੍ਹਨਾ, ਬੱਚਿਆਂ ਨੂੰ ਯਾਦ ਕਰਾਓ, ਸਭ ਨੂੰ ਕੋਈ ਨਾ ਕੋਈ ਸ਼ਬਦ ਉਸ ਦਿਨ ਸਾਂਝ ਕਰੋ ਗੁਰੂ ਨਾਲ, ਆਪਾਂ ਨੂੰ ਯਾਦ ਆਵੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ਼ਬਦ ਹੈ, ਪਾਤਸ਼ਾਹ ਦੇ ਸ਼ਬਦਾਂ ਨਾਲ ਹੀ ਆਪਾਂ ਇਹਦੀ ਵਿਆਖਿਆ ਕਰਾਂਗੇ। ਹਜ਼ੂਰ ਸੰਸਾਰ ਦੇ ਮੋਹ ਦੀ ਗੱਲ ਕਰਦੇ, ਦੁਨੀਆ ਕਿਵੇਂ ਮੋਹ ਵਿੱਚ ਫਸੀ ਹੈ, ਕਿਵੇਂ ਬੰਦੇ ਦਾ ਇਹ ਜੀਵਨ ਲੰਘ ਜਾਂਦਾ ਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ ਚਉ ਤੁਕੇ ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰ ਜਵਾਈ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਚਾਰ ਚਾਰ ਤੁਕਾਂ ਦਾ ਇੱਕ ਇੱਕ ਪਦ ਹੈ, 16 ਤੁਕਾਂ ਦਾ ਪੂਰਾ ਸ਼ਬਦ ਹੈ। ਮਾਏ ਬਾਪ ਕੋ ਬੇਟਾ ਨੀਕਾ, ਜਦੋਂ ਆਪਣਾ ਜਨਮ ਹੋਇਆ ਤੇ ਪਾਤਸ਼ਾਹ ਕਹਿੰਦੇ ਪਹਿਲਾਂ ਸਭ ਤੋਂ ਜ਼ਿਆਦਾ ਤੂੰ ਕਿਹਨੂੰ ਪਿਆਰ ਲੱਗਾ? ਮਾਂ ਪਿਓ ਨੂੰ ਪਿਆਰਾ, ਮਾਂ ਪਿਓ ਦਾ ਮੋਹ ਪੈਦਾ ਹੋਇਆ, ਪਹਿਲੇ ਪਿਆਰ ਲੱਗਾ ਥਣ ਦੁੱਧ। ਜਦੋਂ ਆਪਾਂ ਜਨਮ ਲਿਆ ਉਦੋਂ ਸਭ ਤੋਂ ਪਹਿਲਾਂ ਅੰਦਰ ਮੋਹ ਕਿਹੜਾ ਰੱਬ ਨੇ ਪਾਇਆ? ਮਾਂ ਪਿਓ ਦਾ। ਬੱਚਾ ਰੋਂਦਾ ਕਿਸੇ ਦੇ ਹੱਥਾਂ 'ਚ ਫੜਾ ਦਿਓ ਚੁੱਪ ਨਹੀਂ ਕਰਦਾ, ਮਾਂ ਦੇ ਹੱਥਾਂ 'ਚ ਫੜਾ ਦਿਓ ਚੁੱਪ ਕਰ ਜਾਂਦਾ। ਕਿੰਨਾ ਮੋਹ ਰੱਬ ਨੇ ਸਪਾਇਆ, ਆਪਾਂ ਸਾਰੇ ਉਸੇ ਮੋਹ 'ਚੋਂ ਲੰਘੇ। ਪਹਿਲਾਂ ਮਾਂ ਪਿਓ ਦਾ ਪਿਆਰਾ ਬਣਿਆ, ਮਾਂ ਪਿਓ ਦਾ ਮੋਹ ਅੰਦਰ ਪੈਦਾ ਹੋਇਆ, ਫਿਰ ਜਦੋਂ ਵੱਡਾ ਹੋਇਆ ਵਿਆਹਿਆ, ਕਹਿੰਦੇ ਮਾਂ ਪਿਓ ਵੱਲੋਂ ਮੋਹ ਕੱਢ ਕੇ ਹੁਣ ਸੱਸ ਸਹੁਰੇ ਵਾਲਾ ਪੈਦਾ ਹੋ ਗਿਆ, ਸਸਰੇ ਚਤੁਰ ਜਵਾਈ, ਹੁਣ ਉਹਨਾਂ ਨੂੰ ਜਵਾਈ ਚੰਗਾ ਲੱਗਦਾ, ਹੁਣ ਉਹਨੂੰ ਉਹ ਰਿਸ਼ਤੇ ਚੰਗੇ ਲੱਗਦੇ, ਉਹ ਵੀ ਮੋਹ ਪਿਆਰ ਮਿਲਦਾ। ਇਸ ਤਰ੍ਹਾਂ ਸੰਸਾਰ ਵਿੱਚ ਇਹ ਮੋਹ ਦੀ ਦੁਨੀਆਂ ਵਿੱਚ ਬੰਦੇ ਦੀ ਸ਼ੁਰੂਆਤ ਹੁੰਦੀ, ਮੋਹ ਤੱਕ ਹੀ ਅੰਤ ਤੱਕ ਚੱਲਦਾ ਹੈ।
ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ।
ਕਹਿੰਦੇ ਸਹੁਰਿਆਂ ਦਾ ਪਿਆਰਾ ਬਣਿਆ ਜਵਾਈ, ਉਹ ਮਾਣ ਕਰਨ ਲੱਗ ਪਏ, ਉਹ ਪਿਆਰ ਕਰਨ ਲੱਗ ਪਏ, ਉਹਨਾਂ ਦੇ ਮੋਹ ਚ ਆ ਗਿਆ, ਫਿਰ ਇਹ ਬੱਚਿਆਂ ਵਾਲਾ ਖੁਦ ਹੋ ਗਿਆ। ਜਦੋਂ ਬੱਚੇ ਹੋਏ ਤਾਂ ਕਹਿੰਦੇ ਬਾਲ ਕੰਨਿਆ, ਛੋਟੇ ਧੀਆਂ ਪੁੱਤਾਂ ਨੂੰ ਪਿਓ ਪਿਆਰਾ ਹੋਣ ਲੱਗ ਪਿਆ, ਪਿਓ ਨੂੰ ਆਪਣੇ ਧੀ ਪੁੱਤ ਪਿਆਰੇ ਹੋਣ ਲੱਗ ਪਏ। ਬੰਦਾ ਕਿਤੇ ਵੀ ਚਲਾ ਜਾਏ, ਤੁਸੀਂ ਜਿੰਨਾ ਮਰਜ਼ੀ ਪੈਸਾ ਖਰਚ ਕੇ ਦੇਸ਼ ਵਿਦੇਸ਼ ਪਹਾੜਾਂ ਤੇ ਘੁੰਮਾਓ, ਤੁਹਾਨੂੰ ਸ਼ਾਂਤੀ ਆਪਣੇ ਘਰ ਆ ਕੇ ਹੀ ਆਉਣੀ ਹੈ। ਬੰਦਾ ਬਾਹਰ ਭਾਵੇਂ ਜੋ ਮਰਜ਼ੀ ਕਿਤੇ ਘੁੰਮ ਕੇ ਆਵੇ, ਘਰ ਦਾ ਮੋਹ ਇਸ ਤਰ੍ਹਾਂ ਦਾ। ਔਰ ਸਾਧ ਸੰਗਤ, ਜਦੋਂ ਕੋਈ ਬਾਹਰ ਵਿਦੇਸ਼ ਨੂੰ ਤੁਰਦਾ, ਤੁਸੀਂ ਜਾਂਦੇ ਹੋ, ਦਿੱਲੀ ਜਾਂਦੇ ਹੋ, ਰਿਪੋਰਟ ਤੇ ਬੰਦਾ ਅੱਖਾਂ ਭਰ ਲੈਂਦਾ, ਪਤਾ ਕਿਹਨੂੰ ਯਾਦ ਕਰਕੇ? ਆਪਣੇ ਪੁੱਤ ਧੀਆਂ ਨੂੰ, ਆਪਣੇ ਬੱਚਿਆਂ ਨੂੰ। ਮੋਹ ਇੰਨਾ ਪੈਦਾ ਹੁੰਦਾ, ਆਪੇ ਹੀ ਬੱਚਿਆਂ ਨੂੰ ਆਈਲੈਸ ਕਰਾਈ, ਆਪੇ ਬੱਚਿਆਂ ਨੂੰ ਏਜੰਟ ਲੱਭਿਆ, ਆਪੇ ਪੈਸੇ, ਆਪੇ ਟਿਕਟ, ਸਭ ਕੁਝ ਕਰਨ ਤੋਂ ਬਾਅਦ ਜਦੋਂ ਚੜ੍ਹਾਉਣ ਜਾਂਦੇ ਹੋ, ਰੋਈ ਦਾ ਵੀ ਆਪ ਹੀ ਹੈ। ਇਹ ਰੱਬ ਨੇ ਮੋਹ ਦੀ ਦੁਨੀਆ ਪੈਦਾ ਕੀਤੀ। ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਬਚਨ ਕਹਿੰਦੇ ਭਾਈ ਇਸ ਤਰ੍ਹਾਂ ਇਹ ਮੋਹ ਦੇ ਵਿੱਚ ਹੀ ਚੱਲਦਾ ਹੈ।
ਹੁਕਮ ਭਇਆ ਬਾਹਰ ਘਰ ਛੋਡਿਆ ਖਿਨ ਮਹਿ ਭਈ ਪਰਾਈ।
ਪਰ ਹਜ਼ੂਰ ਕਹਿੰਦੇ ਇੱਕ ਅਸਲੀਅਤ ਹੈ, ਇੱਕ ਦਿਨ ਹੁਕਮ ਆਉਣਾ, ਇਹ ਸਾਰਾ ਕੁਝ ਤੈਨੂੰ ਛੱਡਣਾ ਪੈਣਾ, ਇੱਕ ਖਿਨ ਵਿੱਚ ਸਭ ਕੁਝ ਪਰਾਇਆ ਹੋ ਜਾਣਾ। ਕਿਸੇ ਪੁੱਤ ਧੀ ਪਰਿਵਾਰ ਸੰਸਾਰ ਦੇ ਰਿਸ਼ਤੇ ਨੇ ਤੇਰੇ ਨਾਲ ਨਹੀਂ ਨਿਭਣਾ, ਇੱਕ ਦਿਨ ਇਹ ਝੂਠਾ ਸਿੱਧ ਹੋਣਾ। ਅੱਛਾ, ਇੱਕ ਨੁਕਤਾ ਧਿਆਨ ਵਿੱਚ ਰੱਖਿਓ, ਇਹ ਜੱਗ ਸੱਚੇ ਕੀ ਹੈ ਕੋਠੜੀ ਵੀ ਆ, ਇਹ ਜੱਗ ਰਚਨਾ ਸਭ ਝੂਠ ਵੀ ਹੈ, ਦੋਏ ਚੀਜ਼ਾਂ ਨੇ। ਸਾਨੂੰ ਨਿਰਾਸ਼ ਨਹੀਂ ਕੀਤਾ ਮਹਾਰਾਜ ਨੇ ਵੀ ਸਭ ਕੁਝ ਝੂਠ ਆ, ਛੱਡ ਦੋ ਬੱਚਿਆਂ ਨੂੰ, ਸਭ ਕੁਝ ਝੂਠ ਦਾ ਭੱਜ ਜਾਓ, ਸਭ ਕੁਝ ਛੱਡ ਕੇ, ਨਹੀਂ। ਕਹਿੰਦੇ ਜੱਗ ਸੱਚੇ ਕੀ ਕੋਠੜੀ ਵੀ ਆ। ਮਹਾਰਾਜ ਕਦੋਂ? ਕਹਿੰਦੇ ਜਦੋਂ ਮਾਂ ਪਿਓ ਪੁੱਤਰ ਧੀਆਂ ਪਰਿਵਾਰ ਸੰਸਾਰ ਵਿੱਚ ਰਹਿੰਦਿਆਂ ਤੈਨੂੰ ਯਾਦ ਆਵੇ ਨਿਰੰਕਾਰ ਸਤਨਾਮ ਸ੍ਰੀ ਵਾਹਿਗੁਰੂ, ਤੈਨੂੰ ਯਾਦ ਰਵੇ ਦਾਤਾਂ ਦਾਤੇ ਨੇ ਦਿੱਤੀਆਂ ਨੇ, ਇਹ ਦਾਤਾਂ ਦਾਤੇ ਦੀਆਂ ਦਿੱਤੀਆਂ, ਦਾਤਾ ਯਾਦ ਰਵੇ ਫਿਰ ਸੱਚੇ ਕੀ ਕੋਠੜੀ। ਜੇ ਇਹ ਰੱਬ ਵਾਹਿਗੁਰੂ ਦੀਆਂ ਦਾਤਾਂ ਯਾਦ ਕਰਕੇ ਦੇਣ ਵਾਲਾ ਯਾਦ ਰਵੇ ਫਿਰ ਇਹ ਸੰਸਾਰ ਵਿੱਚ ਦੁੱਖ ਨਹੀਂ। ਦੋ ਇਕੱਠੇ ਸਲੋਕ ਮੈਂ ਕਹਿਦਾ, ਇੱਕ ਸਲੋਕ ਵਿੱਚ ਬਾਬਾ ਫਰੀਦ ਸਾਹਿਬ ਨੇ ਲਿਖਿਆ ਇਹ ਮੋਹ ਦਾ ਦੁੱਖ ਹੈ, ਸਭ ਤੋਂ ਵੱਡਾ ਦੁੱਖ ਹੈ, ਔਰ ਕਹਿੰਦੇ ਮੈਨੂੰ ਨਹੀਂ ਇਕੱਲੇ ਨੂੰ, ਸਾਰੀ ਦੁਨੀਆਂ ਨੂੰ। ਫਰੀਦਾ ਮੈਂ ਜਾਣਿਆ ਦੁੱਖ ਮੁਝਕੋ, ਦੁੱਖ ਸਵਾਇਆ ਜੱਗ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਰਿਹਾ ਅੱਗ, ਕਹਿੰਦੇ ਤਾਂ ਸਾਰਿਆਂ ਦੇ ਘਰ ਵਿੱਚ ਦੁੱਖ ਹੈ। ਹੁਣ ਇਸ ਸਲੋਕ ਨੂੰ ਗੁਰੂ ਅਰਜਨ ਦੇ ਮਹਾਰਾਜ ਨੇ ਕੰਡੈਮ ਨਹੀਂ ਕੀਤਾ, ਲਿਖਿਆ ਬਾਣੀ ਵਿੱਚ ਹੀ ਹੈ, ਇਹਨੂੰ ਪਾਤਸ਼ਾਹ ਨੇ ਗਲਤ ਨਹੀਂ ਕਿਹਾ, ਕੰਡੈਮ ਨਹੀਂ ਕੀਤਾ। ਭਾਈ ਸਾਰਿਆਂ ਨੂੰ ਦੁੱਖ ਕਿਵੇਂ ਹੈ, ਘਰ ਘਰ ਇਹ ਅੱਗ ਕਿਉਂ ਹੈ? ਗੁਰਮੁਖਾਂ ਦੇ ਘਰ ਨਹੀਂ ਹੈ, ਜਿਹਨੂੰ ਸੱਚ ਦੀ ਸੋਝੀ ਪੈ ਗਈ ਉਹਨੂੰ ਨਹੀਂ ਹੈ ਭਾਈ, ਉਹ ਪਰਿਵਾਰ ਸੰਸਾਰ ਚ ਰਹਿੰਦਾ, ਉਹ ਇਸ ਅੱਗ ਵਿੱਚ ਨਹੀਂ ਹੈ। ਮੈਂ ਇਸ ਤਰ੍ਹਾਂ ਦੀਆਂ ਰੂਹਾਂ ਦੇ ਦਰਸ਼ਨ ਕੀਤੇ ਨੇ। ਸਾਧ ਸੰਗਤ, ਦੋ ਧੀਆਂ ਤੋਂ ਬਾਅਦ ਪੁੱਤਰ ਹੋਇਆ, 4 ਸਾਲ ਦੀ ਉਮਰ ਵਿੱਚ ਉਹ ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਗਏ ਪਰਿਵਾਰ ਨਾਲ, ਲੁਧਿਆਣੇ ਰੇਲਵੇ ਸਟੇਸ਼ਨ ਤੇ ਉਤਰੇ, 5 ਰੁਪਏ ਦੇ ਕੇ ਰਕਸ਼ਾ ਕੀਤਾ। ਬੱਚਾ 4 ਸਾਲ ਦਾ ਸੀ, ਸਫ਼ਰ ਵਿੱਚ ਸਾਰਾ ਦਿਨ ਇੱਥੇ ਪਰਿਕਰਮਾ 'ਚ ਦਰਸ਼ਨ ਕਰਦਿਆਂ ਘੁੰਮਦਿਆਂ ਫਿਰਦਿਆਂ ਬੱਚੇ ਥੱਕ ਜਾਂਦੇ ਨੇ, ਉਹ ਸੌਂ ਗਿਆ ਬੱਚਾ, ਮਾਂ ਨੇ ਗੋਦੀ 'ਚ ਬਿਠਾ ਲਿਆ, ਰਕਸ਼ੇ 'ਤੇ ਬਹਿ ਗਏ। ਸੂਰਜ ਡੁੱਬ ਰਿਹਾ ਸੀ, ਸਰਦਾਰ ਜੀ ਨੇ ਘਰ ਵਾਲੀ ਨੂੰ ਕਿਹਾ ਘਰ ਪਹੁੰਚਦਿਆਂ ਪਹੁੰਚਦਿਆਂ ਰਹਿਰਾਸ ਸਾਹਿਬ ਦਾ ਪਾਠ ਹੋ ਜਾਏਗਾ, ਚੱਲ ਸ਼ੁਰੂ ਕਰ। ਦੋਵਾਂ ਨੇ ਰਹਿਰਾਸ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ, ਬੱਚਾ ਗੋਦ ਵਿੱਚ ਹੈ, ਬੈਗ ਸਰਦਾਰ ਜੀ ਕੋਲ ਹੈ, ਥੋੜਾ ਜਿਹਾ ਹਨੇਰਾ ਸੀ, ਨਜ਼ਰ ਨਾ ਪਿਆ, ਸੱਜੇ ਹੱਥ ਡੂੰਘਾ ਟੋਆ ਸੀ, ਰਕਸ਼ੇ ਦਾ ਟਾਇਰ ਇੱਕ ਪਾਸਾ ਟੋਏ ਚ ਡਿੱਗ ਗਿਆ, ਗੋਦੀ ਚੋਂ ਬੱਚਾ ਖਿਸਕ ਕੇ ਸੜਕ ਤੇ ਡਿੱਗ ਪਿਆ, ਨਾਲ ਲੰਘਦੇ ਤੇਜ਼ ਰਫ਼ਤਾਰ ਫੋਰ ਵੀਲਰ ਨੇ ਪੀਸ ਕੇ ਰੱਖ ਦਿੱਤਾ ਬੱਚਾ। ਹਾਹਾਕਾਰ ਮੱਚ ਗਈ, ਹੱਥਾਂ ਨਾਲ ਇਕੱਠਾ ਕੀਤਾ, ਪੋਟਲੀ ਚ ਬੰਨਿਆ। ਲੋਕੀ ਕਹਿੰਦੇ ਸੀ ਉਹ ਜ਼ੁਲਮ ਹੋ ਗਿਆ, ਕਿੱਥੋਂ ਆਏ ਹੋ, ਦਰਬਾਰ ਸਾਹਿਬ ਤੋਂ ਕੌਣ ਹੈ? ਤਾਂ ਫਲਾਨੇ ਪ੍ਰਿੰਸੀਪਲ ਸਾਹਿਬ ਨੇ, ਉਹ ਫਲਾਨੇ ਸਿੱਖ ਨੇ, ਸਾਧ ਸੰਗਤ। ਤਾਂ ਜਦੋਂ ਹੱਥਾਂ ਨਾਲ ਮਿੱਝ ਇਕੱਠਾ ਕਰਕੇ ਕੱਪੜੇ ਚ ਬੰਨਿਆ, ਉਹ ਸਰਦਾਰ ਜੀ ਨਾਲ ਮਨ ਤਾਂ ਭਰਿਆ, ਪਰ ਉਹਨੇ ਘਰ ਵਾਲੀ ਨੂੰ ਸਿੰਘਣੀ ਨੂੰ ਕਿਹਾ ਜਿਸ ਗੁਰੂ ਰਾਮਦਾਸ ਸਾਹਿਬ ਨੇ ਦਿੱਤਾ ਸੀ ਉਹਦੇ ਹੁਕਮ ਵਿੱਚ ਹੀ ਉਹਨੇ ਵਾਪਸ ਲੈ ਲਿਆ, ਹੁਣ ਮਨ ਵਿੱਚ ਵਿਰਾਗ ਤੇ ਰੋਸ ਨਾ ਕਰੀ, ਜਿਹੜਾ ਰਹਿਰਾਸ ਦਾ ਪਾਠ ਰਹਿੰਦਾ ਚੱਲ ਘਰ ਤੱਕ ਪੂਰਾ ਕਰੀਏ। ਸਭ ਹੈਰਾਨ ਹੋ ਗਏ, ਸੈਂਕੜੇ ਲੋਕ ਮਗਰ ਤੁਰੇ ਹੋਏ। ਪੋਟਲੀ ਚ ਬੱਚੇ ਦੀ ਮਿੱਝ ਚੁੱਕੀ ਹੋਈ, ਰਹਿਰਾਸ ਦਾ ਪਾਠ ਘਰ ਤੱਕ ਕੀਤਾ। ਹੈ ਭਾਈ ਦੁਨੀਆਂ ਵਿੱਚ ਕੌਣ ਜਿਨ੍ਹਾਂ ਦੇ ਘਰ ਦੇ ਦੁੱਖ ਦੀ ਅੱਗ ਨਹੀਂ? ਕਿਨ੍ਹਾਂ ਦੇ? ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦਾ ਪ੍ਰਕਾਸ਼। ਨਾਲ ਹੀ ਪਾਤਸ਼ਾਹ ਨੇ ਫਿਰ ਬਚਨ ਕਿਹਾ, ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮੰਜਵ ਸੁਲਾਵਾਗ ਜੋ ਜਨ ਪੀਰ ਨੇ ਵਾਜੇ ਆ ਤਿਨਾਂਚ ਨ ਲਾਗ। ਜਿਨ੍ਹਾਂ ਨੂੰ ਗੁਰੂ ਨੇ ਨਵਾਜਿਆ ਉਹਨਾਂ ਨੂੰ ਦੁੱਖ ਆਂਚ ਨਹੀਂ ਲੱਗਦਾ, ਹੁੰਦਾ ਜ਼ਰੂਰ ਹੈ, ਦੁੱਖ ਨਾ ਹੀ ਸਭ ਸੁੱਖ ਹੀ ਹੈ, ਦੇ ਉਹਦੇ ਵਿੱਚ ਤਬਦੀਲ ਹੋ ਜਾਣ। ਅੱਜ ਪਾਤਸ਼ਾਹ ਨੇ ਬਚਨ ਕਹੇ, ਭਾਈ ਜਿੱਦਣ ਹੁਕਮ ਵਰਦਾ ਸਭ ਕੋਈ ਪਰਾਇਆ ਹੁੰਦਾ, ਪਰ ਰੱਬ ਦੇ ਨਾਮ ਨਾਲ ਜੁੜ ਕੇ ਗੁਰੂ ਦੀ ਸੂਝਬੂਝ ਪ੍ਰਾਪਤ ਹੁੰਦੀ ਹੈ।
ਨਾਮ ਦਾਨ ਇਸਨਾਨ ਨ ਮਨ ਮੁਖ ਤਿਤ ਤਨ ਧੂੜ ਤੁਮਾਈ।
ਜਿਹਦੇ ਪੱਲੇ ਮਨਮੁਖ ਦੇ ਸੰਸਾਰ ਰਹਿ ਗਿਆ, ਨਾਮ ਦਾਨ ਇਸ਼ਨਾਨ ਪ੍ਰਾਪਤ ਨਾ ਹੋਇਆ, ਉਹਨੇ ਮਨ ਨੂੰ ਇਹ ਦੇਹ ਪਾ ਕੇ ਖੇ ਖੁਆਰ ਹੀ ਕੀਤਾ। ਤਿਤ ਤਨ ਧੂੜ ਤੁਮਾਈ, ਮਨ ਨੂੰ ਖੇ ਖੁਆਰ ਹੀ ਹੋਇਆ ਹੈ।
ਮਨ ਮੰਨਿਆ ਨਾਮ ਸੁਖਾਈ।
ਦੂਜੇ ਪਾਸੇ ਜਿਨ੍ਹਾਂ ਦਾ ਮਨ ਮੰਨ ਗਿਆ ਗੁਰੂ ਦੇ ਸ਼ਬਦ ਨਾਲ, ਪਾਤਸ਼ਾਹ ਨੇ ਨਜ਼ਰ ਕੀਤੀ, ਉਹਨਾਂ ਨੂੰ ਆਪਣੀ ਸਾਖੀ ਜੋੜ ਦਿੱਤਾ ਹੈ।
ਪਰੋ ਗੁਰ ਕੈ ਬਲਿਹਾਰ ਜਿਨ ਸਾਚੀ ਬੂਜ ਬੁਝਾਈ।
ਕਹਿੰਦੇ ਉਹ ਫਿਰ ਬਲਿਹਾਰ ਜਾਂਦੇ, ਪਾਏ ਪਰੋਂ ਗੁਰ ਕੈ ਬਲਿਹਾਰ ਹੈ, ਪਾਏ ਪਰੋਂ ਉਹ ਗੁਰੂ ਦੇ ਪੈਰਾਂ ਚ ਭਾਵ ਨਮਸਕਾਰ ਕਰਦੇ, ਬਲਿਹਾਰ ਜਾਂਦੇ ਜਿਸ ਗੁਰੂ ਨੇ ਸੱਚੀ ਬੂਝ ਭਾਵ ਅਕਲ ਦੇ ਦਿੱਤੀ ਹੈ।
ਜਗ ਸਿਉ ਝੂਠ ਪ੍ਰੀਤ ਮਨ ਬੇਦਿਆ ਜਨ ਸਿਉ ਵਾਦ ਰਚਾਈ।
ਹੁਣ ਪਾਤਸ਼ਾਹ ਮਨਮੁੱਖਾਂ ਦੀ ਗੱਲ ਕਰਦੇ, ਕਹਿੰਦੇ ਭਾਈ ਉਹ ਤਾਂ ਜੱਗ ਦੀ ਝੂਠੀ ਪ੍ਰੀਤ ਨਾਲ ਜੁੜੇ ਰਹਿੰਦੇ, ਮਨਮੁੱਖਾਂ ਦੇ ਨਾਲ ਉਹਨਾਂ ਦਾ ਬਹਿਣਾ ਉੱਠਣਾ ਰਹਿੰਦਾ, ਰੱਬ ਦੇ ਪਿਆਰਿਆਂ ਨਾਲ ਸਾਰਾ ਉਮਰ ਉਬਾਦ ਝਗੜਾ ਕਰਦੇ ਰਹਿੰਦੇ, ਇਸ ਤਰ੍ਹਾਂ ਉਹਨਾਂ ਦੀ ਉਮਰ ਝਗੜਿਆਂ ਵਿੱਚ ਲੰਘ ਜਾਂਦੀ ਹੈ।
ਮਾਇਆ ਮਗਨ ਅਹਿਨ ਇਸ ਮਗ ਜੋ ਹੈ ਨਾਮ ਨਾ ਲੇਵੈ ਮਰੈ ਬਿਖ ਖਾਈ।
ਕਹਿੰਦੇ ਮੋਹ ਮਾਇਆ ਚੰਨੇ ਮਗਨ ਹੋ ਗਏ, ਦੇਣ ਵਾਲੇ ਰੱਬ ਨੂੰ ਭੁੱਲ ਜਾਂਦੇ ਹਨ, ਦਿਨ ਰਾਤ ਉਹ ਸੰਸਾਰ ਦੇ ਵਿੱਚ ਹੀ ਖੋਵੇ ਰਹਿੰਦੇ ਹਨ। ਇਸ ਤਰ੍ਹਾਂ ਉਹ ਮਨ ਨੂੰ ਜ਼ਹਿਰ ਨਾਲ ਭਾਵ ਮਾੜੇ ਪਾਸੇ ਲੱਗ ਕੇ ਮਨ ਨੂੰ ਵਿਕਾਰਾਂ ਵਿੱਚ ਜੋੜ ਕੇ ਸੱਚ ਨੂੰ ਮਿਠਾਸ ਨੂੰ ਛੱਡ ਕੇ ਜ਼ਹਿਰ ਹੀ ਖਾਂਦੇ ਹਨ।
ਬੰਦਨ ਵੈਨ ਰਤਾ ਹਿਤਕਾਰੀ ਸ਼ਬਦ ਸੁਰਤ ਨਾ ਆਈ।
ਕਹਿੰਦੇ ਜਦੋਂ ਉਹਨਾਂ ਨੂੰ ਕੁਝ ਪ੍ਰਾਪਤ ਹੁੰਦਾ ਨਾ, ਫਿਰ ਉਹ ਮਨਮੁੱਖਾਂ ਦੀ ਹਾਲਤ ਵੇਖਿਓ, ਗੰਦਨ ਵੈਣ ਰਤਾ ਹਿਤਕਾਰੀ। ਕਹਿੰਦੇ ਮਾੜੇ ਗੀਤ ਸੁਣਨਗੇ, ਮਾੜੀਆਂ ਚੀਜ਼ਾਂ ਸੁਣਨਗੇ। ਆ ਵੇਖੋ ਤੁਸੀਂ, ਲੋਕਾਂ ਦੇ ਜਦੋਂ ਖੁਸ਼ੀਆਂ ਹੁੰਦੀਆਂ ਉਦੋਂ ਗੀਤ ਕਿੱਦਾਂ ਦੇ ਲੱਗੇ ਹੁੰਦੇ, ਰੱਬ ਦਾ ਸ਼ੁਕਰਾਨਾ ਨਹੀਂ ਅੰਦਰ ਪੈਦਾ ਹੁੰਦਾ। ਇਹ ਮੈਂ ਕਈ ਵਾਰ ਬੇਨਤੀ ਕੀ, ਜਿਹੜੇ ਲੋਕ ਜਿੱਤ ਦੇ ਜਸ਼ਨ ਢੋਲ ਵਜਾ ਵਜਾ ਕੇ ਮਨਾਉਂਦੇ ਨੇ, ਜਿੱਦਣ ਗਲ ਹਾਰ ਪੈਂਦੀ ਉਦਣ ਹਾਰਟ ਅਟੈਕ ਨਾਲ ਉਹ ਬੰਦੇ ਮਰਦੇ। ਇਸ ਲਈ ਜਿੱਤ ਨੂੰ ਇਸ ਲੈਵਲ ਤੇ ਨਾ ਲੈ ਜਾਓ ਕਿ ਜਿੱਦਣ ਹਾਰ ਦਾ ਮੂੰਹ ਦੇਖਣਾ ਪਿਆ ਉਦਣ ਨਿਰਾਸ਼ ਹੋ ਜਾਓ। ਪਾਤਸ਼ਾਹ ਕਹਿੰਦੇ ਉਹ ਲੋਕ ਮਨਮੁੱਖ ਭਾਵ ਮਾੜੀਆਂ ਚੀਜ਼ਾਂ ਸੁਣਦੇ ਹਨ, ਉਹਦੇ ਨਾਲ ਹਿੱਤ ਪੈਦਾ ਕਰਦੇ ਹਨ, ਉਹਨਾਂ ਦੀ ਸੁਰਤ ਵਿੱਚ ਸੱਚ ਸ਼ਬਦ ਨਹੀਂ ਆਉਂਦਾ।
ਰੰਗ ਨਾ ਰਾਤਾ ਰਸ ਨਹੀਂ ਬੇਦਿਆ ਮਨਮੁਖ ਪਤ ਗਵਾਈ।
ਇਹੋ ਜਿਹੇ ਮਨਮੁੱਖਾਂ ਨੇ ਆਪਣੀ ਪਤ ਲੋਕ ਵਿੱਚ ਵੀ ਗਵਾ ਲਈ, ਰੱਬ ਦੀ ਦਰਗਾਹ ਵਿੱਚ ਵੀ ਮੂੰਹ ਕਾਲਾ ਹੋਇਆ। ਕਿਉਂ ਭਾਈ? ਰੱਬ ਦੇ ਨਾਮ ਰਸ ਵਿੱਚੋਂ ਰੰਗੇ ਨਹੀਂ ਗਏ, ਉਹਨਾਂ ਨੂੰ ਦਾਤਾਂ ਦਿਸੀਆਂ ਪਰ ਦਾਤਾ ਨਜ਼ਰ ਨਹੀਂ ਆਇਆ।
ਸਾਧ ਸਭਾ ਮਹਿ ਸਹਿਜ ਨਾ ਚਾਖਿਆ ਜੇਬਾ ਰਸ ਨਹੀਂ ਰਾਈ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਨਾ ਉਹ ਕਦੇ ਸਾਧ ਸਭਾ ਚ ਬੈਠੇ, ਨਾ ਉਹਨੇ ਰਸ ਚੱਖਿਆ ਕਦੇ, ਨਾ ਜੀਭਾਂ ਨਾਲ ਕਦੇ ਵਾਹਿਗੁਰੂ ਕਿਹਾ। ਭਾਈ ਉਹ ਸੰਸਾਰ ਦੇ ਮਨਮੁੱਖ ਬੰਦੇ ਸੰਸਾਰ ਦੀ ਮੋਹ ਮਾਇਆ ਵਿੱਚ ਰਹੇ, ਗੰਧਣ ਸੁਣਦੇ ਰਹੇ, ਮਾੜੀਆਂ ਚੀਜ਼ਾਂ ਵੇਖਦੇ ਰਹੇ, ਇਸ ਤਰ੍ਹਾਂ ਮੋਹ ਮਾਇਆ ਵਿੱਚ ਨਰਕ ਭੋਗਿਆ। ਅੰਤ ਵੇਲੇ ਵੀ ਉਹ ਸੰਸਾਰ ਵਿੱਚੋਂ ਇਸੇ ਤਰ੍ਹਾਂ ਬੇਮੁੱਖ ਰਹੇ।
ਮਨ ਧਨ ਧਨ ਆਪਣਾ ਕਰ ਜਾਣਿਆ, ਦਰ ਕੀ ਖਬਰ ਨਾ ਪਾਈ।
ਪਾਤਸ਼ਾਹ ਕਹਿੰਦੇ ਤਿੰਨੇ ਚੀਜ਼ਾਂ ਉਹਨੇ ਆਪਣੀਆਂ ਜਾਣੀਆਂ, ਕਹਿੰਦੇ ਧਨ ਵੀ ਮੇਰਾ ਆ, ਮਨ ਵੀ ਮੇਰਾ, ਤਨ ਵੀ ਮੇਰਾ, ਇਹਦੇ ਵਿੱਚ ਫਸੇ ਰਹੇ। ਮੇਰਾ ਮੇਰਾ ਮੇਰਾ, ਮੇਰੀ ਮੇਰੀ ਕਰਤੇ, ਸਾਰਾ ਕੁਝ ਇਹਦੇ ਵਿੱਚ ਹੀ ਉਮਰ ਸਾਰੀ ਲੰਘ ਗਈ। ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਇੱਕ ਨਹੀਂ ਸਰੇ। ਤਨ ਮਨ ਧਨ ਆਪਣਾ ਸਮਝਿਆ, ਰੱਬ ਦੇ ਘਰ ਦੀ ਖਬਰੇ ਨਹੀਂ ਪਾਈ ਵੀ ਉਹਨੇ ਦਿੱਤਾ। ਜਿੱਦਣ ਫਿਰ ਨਰਕ ਭੋਗਣੇ ਪਏ, ਉਦਣ ਸਾਧ ਸੰਗਤ ਉਹਨਾਂ ਨੂੰ ਸੰਸਾਰ ਦੀ ਮੋਹ ਮਾਇਆ ਨੇ ਤੰਗ ਕੀਤਾ, ਰੱਬ ਦਾ ਨਾਮ ਨਹੀਂ ਚੇਤਿਆ। ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਅੱਗ ਬੁਝਾਉਣੀ ਹੋਵੇ ਪਹਿਲਾਂ ਖੂਹ ਪੱਟ ਕੇ ਪਾਣੀ ਦਾ ਪ੍ਰਬੰਧ ਰੱਖਣਾ ਪੈਂਦਾ। ਅੱਗ ਲੱਗੀ ਤੇ ਕਵੇ ਕੋਈ ਖੂਹ ਪੁੱਟੋ, ਪਾਣੀ ਕੱਢੋ, ਅੱਗ ਬੁਝਾ ਲਓ, ਨਹੀਂ ਬੁਝਦੀ। ਜਿਹਨੇ ਪਹਿਲਾਂ ਨਾਮ ਜਪਿਆ ਉਹਨੂੰ ਅੰਤ ਵੇਲੇ ਯਾਦ ਆਉਂਦਾ, ਸਤਨਾਮ ਸ੍ਰੀ ਵਾਹਿਗੁਰੂ। ਆ ਰੋਜ਼ ਤੁਸੀਂ ਬਹਿ ਕੇ ਜਪਦੇ ਹੋ ਸੱਜਣੋ, ਇਹ ਘੜੀਆਂ ਅੰਤ ਵੇਲੇ ਸਹਾਈ ਹੁੰਦੀਆਂ ਨੇ। ਅੱਜ ਪਾਤਸ਼ਾਹ ਨੇ ਬਚਨ ਕਿਹਾ, ਉਹਨਾਂ ਨੂੰ ਰੱਬ ਦੇ ਦਰ ਦੀ ਖਬਰ ਹੀ ਨਾ ਪਈ।
ਅੱਖੀ ਮੀਟ ਚੱਲਿਆ ਅੰਧਿਆਰਾ, ਘਰ ਦਰ ਦਿਸੈ ਨਾ ਪਾਈ।
ਕਹਿੰਦੇ ਇਸ ਤਰ੍ਹਾਂ ਅੰਧਕਾਰ ਵੇ ਸਾਰੀ ਉਮਰ ਲੰਘ ਗਈ, ਰੱਬ ਦਾ ਘਰ ਦਰ ਦਿਸਿਆ ਨਹੀਂ, ਸੱਚ ਦੀ ਸੋਝੀ ਨਹੀਂ ਹੋਈ।
ਦਰ ਬਾਦਾ ਠੋਰ ਨਾ ਪਾਵੇ, ਆਪਣਾ ਕੀਆ ਕਮਾਈ।
ਜਮਾਂ ਦੇ ਦਰ ਤੇ ਬੱਧੇ ਗਏ, ਥਾਂ ਨਹੀਂ ਮਿਲਿਆ, ਬਾਰ ਬਾਰ ਜੂਨਾਂ ਵਿੱਚ ਸੁੱਟਿਆ, ਜੰਮ ਜੰਮ ਮਰੇ ਮਰੇ ਫਿਰ ਜੰਮੇ। ਉਹਨਾਂ ਨੂੰ ਸਾਧ ਸੰਗਤ ਉੱਥੇ ਟਿਕਾਣਾ ਥਾਉ ਨਹੀਂ ਮਿਲਿਆ, ਆਪਣੇ ਕੀਤੇ ਕਰਮ ਭੋਗਣੇ ਪਏ।
ਨਦਰ ਕਰੇ ਤਾਂ ਅੱਖੀ ਵੇਖਾ, ਕਹਿਣਾ ਕਥਨ ਨਾ ਜਾਈ।
ਕਹਿੰਦੇ ਭਾਈ ਜੇ ਅਕਾਲ ਪੁਰਖ ਵਾਹਿਗੁਰੂ ਦੀ ਨਦਰ ਹੋ ਜਾਏ, ਅਰਦਾਸ ਬੇਨਤੀ ਕੋ ਕਰੇ, ਮਹਾਰਾਜ ਨਦਰ ਕਰੋ, ਮੈਨੂੰ ਸੋਝੀ ਦਿਓ। ਨਦਰ ਕਰੇ ਤਾਂ ਅੱਖੀ ਵੇਖਾ, ਕਹਿਣਾ ਕਥਨ ਨਾ ਜਾਈ। ਜਦੋਂ ਉਹਦੀ ਨਦਰ ਕਿਰਪਾ ਹੋ ਜਾਏ ਫਿਰ ਉਹਦੀਆਂ ਦਾਤਾਂ ਵੇਖ ਕੇ ਕਹਿਣ ਕਥਨ ਤੋਂ ਬਾਹਰ ਹੋ ਜਾਂਦਾ, ਫਿਰ ਉਹਦੀ ਵਡਿਆਈ ਕਰੀ ਦੀ, ਮਹਾਰਾਜ ਸਭ ਕੁਝ ਤੇਰਾ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਕਥਨ ਤੋਂ ਬਾਹਰ ਹੁੰਦਾ ਹੈ।
ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦੈ ਵਸਾਈ।
ਕਹਿੰਦੇ ਉਹ ਗੁਰੂ ਦਾ ਉਪਦੇਸ਼ ਕੰਨਾਂ ਨਾਲ ਸੁਣਦੇ ਨੇ, ਸੁਣ ਸੁਣ ਕੇ ਹਿਰਦੈ ਵਸਾਈ, ਹਿਰਦੇ ਚ ਵਸਾ ਲਿਆ। ਅੰਮ੍ਰਿਤ ਹਿਰਦੈ ਵਸਾਈ, ਉਹ ਅੰਮ੍ਰਿਤ ਬਚਨ ਜਿਹੜੇ ਕਦੇ ਮਰਦੇ ਨਹੀਂ, ਹਿਰਦੇ ਚ ਵਸ ਗਏ। ਹੁਣ ਕੀ ਹੁੰਦਾ, ਰੋਜ਼ ਜਦੋਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਚਿਹਰਾ ਸ਼ੀਸ਼ੇ ਚ ਵੇਖਦੇ, ਪਹਿਲਾਂ ਵਾਹਿਗੁਰੂ ਚੇਤੇ ਆਉਂਦਾ, ਹੰਕਾਰ ਨਹੀਂ ਆਉਂਦਾ। ਨੀਂਦ ਚੋਂ ਜਾਗ ਖੁੱਲੀ, ਪਹਿਲਾਂ ਸ਼ਬਦ ਰਸਨਾ ਤੇ ਆਉਂਦਾ, ਸਤਨਾਮ ਸ੍ਰੀ ਵਾਹਿਗੁਰੂ, ਕਿਉਂਕਿ ਹੁਣ ਹਿਰਦੇ ਚ ਵਸ ਗਿਆ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਪਲ ਕੇ ਉੱਠਰ ਨਾਮ ਤੇ ਆਵੇ, ਉੱਠਦਿਆਂ ਸਾਰ ਪਹਿਲਾਂ ਵਾਹਿਗੁਰੂ ਤੇ ਆਉਂਦਾ। ਇਸ ਤਰ੍ਹਾਂ ਅੰਮ੍ਰਿਤ ਬਚਨ ਹਿਰਦੇ ਵਿੱਚ ਵਸ ਗਏ।
ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ।
ਨਿਰਭਉ ਨਿਰੰਕਾਰ ਕਾਲ ਪੁਰਖ ਵਾਹਿਗੁਰੂ, ਜਿਹਦਾ ਕਿਸੇ ਨਾਲ ਵੈਰ ਨਹੀਂ ਹੈ, ਉਹਦੀ ਪੂਰਨ ਜੋਤ ਹਿਰਦੇ ਚ ਵਸ ਗਈ। ਹੁਣ ਕਿਸੇ ਨਾਲ ਵੈਰ ਨਹੀਂ ਰਹੇਗਾ। ਜੇ ਕੋਈ ਸੰਸਾਰ ਵਿੱਚ ਨੋਕ ਚੋਕ ਹੋਵੇ, ਇੱਕ ਪਲ ਵਿੱਚ ਮਿਟ ਜਾਂਦੀ। ਗੁਰਮੁਖਾਂ ਦਾ ਗੁੱਸਾ ਸਾਧ ਸੰਗਤ, ਰੇਤ ਤੇ ਬਣੇ ਪਾਣੀ ਦੀ ਲੀਕ ਐ ਇਸ ਤਰ੍ਹਾਂ ਹੁੰਦਾ ਜਿਵੇਂ ਪਾਣੀ ਚ ਲੀਕ ਖਿੱਚੋ ਨਾਲ ਹੀ ਮਿਟ ਜਾਂਦੀ। ਮਨਮੁੱਖਾਂ ਦੇ ਕ੍ਰੋਧ ਤਾਂ ਪੱਥਰਾਂ ਦੀਆਂ ਲੀਕਾਂ ਹੈ, ਸਾਰੀ ਸਾਰੀ ਉਮਰ ਵੈਰ ਵਿਰੋਧ ਨਹੀਂ ਮਿਟਦੇ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਭਾਈ ਗੁਰਮੁਖਾਂ ਦੇ ਅੰਦਰ ਪੂਰਨ ਜੋਤ ਸਮਾ ਜਾਂਦੀ ਹੈ।
ਨਾਨਕ ਗੁਰ ਬਿਨ ਭਰਮ ਨਾ ਭਾਗੈ, ਸੱਚ ਨਾਮ ਵਡਿਆਈ।
ਕਹਿੰਦੇ ਭਾਈ ਗੁਰੂ ਤੋਂ ਬਗੈਰ ਸੰਸਾਰ ਦਾ ਇਹ ਭਰਮ ਦੂਰ ਨਹੀਂ ਹੁੰਦਾ। ਜੇ ਗੁਰੂ ਨੇ ਕਿਰਪਾ ਬਖਸ਼ਿਸ਼ ਕੀਤੀ, ਭਰਮ ਦੂਰ ਹੋ ਗਿਆ, ਸੱਚੇ ਨਾਮ ਦੀ ਵਡਿਆਈ ਵਿੱਚ ਉਹਨਾਂ ਦੀ ਸੁਰਤ ਜੁੜ ਜਾਂਦੀ ਹੈ। ਉਹ ਫਿਰ ਸੱਚੇ ਨਾਮ ਨਾਲ ਜੁੜਦੇ ਨੇ, ਰਹਿੰਦੇ ਵੀ ਸੰਸਾਰ ਵਿੱਚ ਪਰਿਵਾਰ ਵਿੱਚ, ਪਰ ਉੱਠਦਿਆਂ ਬਹਿੰਦਿਆਂ ਗੁਰੂ ਤੋਂ ਬਲਿਹਾਰ ਜਾ ਕੇ ਕਹਿੰਦੇ ਨੇ, ਸਤਿਗੁਰ ਕੈ ਬਲਿਹਾਰ ਆਪਣੇ, ਸਤਿਗੁਰ ਕੈ ਬਲਿਹਾਰ, ਆਖੋ ਸਤਿਗੁਰ ਕੈ ਬਲਿਹਾਰ ਆਪਣੇ, ਸਤਿਗੁਰ ਕੈ ਬਲਿਹਾਰ, ਸਤਿਗੁਰ ਕੈ ਬਲ, ਸਤਿਗੁਰ ਕੈ ਬਲ, ਅਜ ਕੇ ਸਤਿਗੁਰ ਕੈ ਬਲਿਹਾਰ। ਸਤਿਗੁਰ ਉਹਨਾਂ ਨੂੰ ਮਿਲਦਾ ਕੀ ਹੈ? ਕਹਿੰਦੇ ਆਗੇ ਸੁਖ ਪਾਸ਼ੇ ਸੁਖ ਸਹਿਜਾ, ਆਗੇ ਸੁਖ ਪਾਸ਼ੇ ਸੁਖ ਸਹਿਜਾ, ਆਗੇ ਸੁਖ ਪਾਸ਼ੇ ਸੁਖ, ਆਗੇ ਸੁਖ ਪਾਸ਼ੇ ਸੁਖ, ਘਰ ਆਨੰਦ ਹਮਾਰੇ ਆਪਣੇ ਸਤਿਗੁਰ ਕੈ ਵਲਿਹਾਰ, ਸਤਿਗੁਰ ਕੈ ਵਲਿਹਾਰ ਆਪਣੇ, ਸਤਿਗੁਰ ਕੈ ਵਲਿਹਾਰ, ਸਤਿਗੁਰ ਕੈ ਵਲ, ਵਾਹ ਵਾਹ ਸਤਿਗੁਰ, ਸਤਿਗੁਰ ਕੇਵਲ ਆਰੇ, ਸਤਿਗੁਰ ਕਿਰਪਾ ਬਖਸ਼ਿਸ਼ ਕਰਨ। ਪਾਤਸ਼ਾਹ ਦਾ ਪੁਰਬ ਮਨਾਉਂਦਿਆਂ ਗੁਰੂ ਤੋਂ ਬਲਿਹਾਰ ਜਾਈਏ, ਅਰਦਾਸ ਕਰਿਓ ਪਾਤਸ਼ਾਹ ਸਾਨੂੰ ਸਤ ਸੰਤੋਖ ਦਇਆ ਧਰਮ ਇਹ ਚੀਜ਼ਾਂ ਬਖਸ਼ਿਸ਼ ਕਰੋ, ਅੰਦਰੋਂ ਈਰਖਾ ਜੈਲਸੀ ਖਤਮ ਹੋਵੇ। 52 ਬਚਨ ਦਸ਼ਮੇਸ਼ ਪਿਤਾ ਦੇ ਜ਼ਰੂਰ ਪੜ੍ਹਿਆ ਕਰੋ, ਜੇ ਗੁਰੂ ਕਲਗੀਆਂ ਵਾਲੇ ਦੇ ਪੁੱਤਰ ਧੀਆਂ ਬਣਨਾ ਉਹਦੇ ਵਿੱਚੋਂ ਸਿੱਖ ਲਿਓ, ਸਿੱਖ ਸਿੱਖ ਤੇ ਵਿਸਾਹ ਕਰੇ, ਸਿੱਖ ਪੰਥ ਦੇ ਵਾਧੇ ਲਈ ਲੋਚੇ। ਸਾਧ ਸੰਗਤ ਇਹ ਸਾਰੀਆਂ ਗੱਲਾਂ ਉਹਦੇ ਵਿੱਚ ਤੁਸੀਂ ਬਚਨ ਯਾਦ ਰੱਖੋ। ਆਓ ਪਾਤਸ਼ਾਹ ਦੀਆਂ ਆਖਰੀਆਂ ਪੰਕਤੀਆਂ ਪੜ੍ਹੀਏ, ਫਿਰ ਸਮਾਪਤੀ ਹੈ। ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ, ਕੋਟਾਨ ਕੋਟ ਸ਼ੁਕਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ। ਪਿਆਰ ਨਾਲ ਪੰਕਤੀਆਂ ਸਰਵਣ ਕਰੋ ਜੀ।
ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ, ਨਾਨਕ ਗੁਰ ਬਿਨ ਭਰਮ ਨਾ ਭਾਗੈ, ਸੱਚ ਨਾਮ ਵਡਿਆਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।